ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤ ਕਿਸਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਸਾ ਦੁਖ ਭੁੱਖ ਸਭ ਲਹਿ ਜਾਏ ਰਹਾਓ ਰਵਿਦਾਸ ਚੁਮਾਰ ਉਸਤਤ ਕਰੇ ਹਰ ਕੀਰਤ ਨਿਮਖ ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਾਗਿਆ ਨਾ ਮੁੰਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ਿਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪੁੱਠ ਦੇ ਛੋਡੇ ਹਰ ਨਾਮ ਦੇ ਲਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾਂ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੌਣ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਜਿਤਨੇ ਭਗਤ ਹਰ ਸੇਵਕਾਂ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੌਣ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਰੱਬੀ ਗਿਆਨ ਦੇ ਸਾਗਰ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਅਤੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਕਰਨ ਅਤੇ ਸੁਣਨ ਵਾਸਤੇ ਜਿੱਥੇ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਜੀ ਜੁੜ ਬੈਠੇ ਹੋ ਉੱਥੇ ਦੇਸ਼ ਵਿਦੇਸ਼ ਵਿੱਚ ਗੁਰੂ ਕੀਆਂ ਸੰਗਤਾਂ ਜੇ ਸਮੇਂ ਦੀ ਬਹੁਤ ਸ਼ਿੱਦਤ ਨਾਲ ਉਡੀਕ ਕਰਦੀਆਂ ਹਨ। ਆਓ ਸਾਰੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਅੰਮ੍ਰਿਤਮਈ ਜੋ ਬਚਨ ਹਨ ਇਹਨਾਂ ਦੀ ਵਿਚਾਰ ਨਾਲ ਜੁੜ ਕੇ ਮਨੁੱਖਾ ਜੀਵਨ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ। ਇਹ ਪਾਵਨ ਅੰਮ੍ਰਿਤਮਈ ਬਚਨ ਜੋ ਆਪ ਜੀ ਨੇ ਸਰਵਣ ਕੀਤੇ ਹਨ ਸੂਹੀ ਰਾਗ ਅੰਦਰ, ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 733 ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਨੇ ਰਿਹਾਉ ਵਾਲੇ ਬੰਦ ਵਿੱਚ ਬੜੇ ਪਿਆਰ ਨਾਲ ਸਾਨੂੰ ਪ੍ਰੇਰਨਾ ਕੀਤੀ ਹੈ, ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਿਸਾ ਦੁੱਖ ਭੂਖ ਸਭ ਲਹਿ ਜਾਏ। ਸੰਸਾਰ ਵਿੱਚ ਕਥਾ ਕਹਾਣੀਆਂ ਬਹੁਤ ਨੇ, ਪਰ ਜਿਹੜਾ ਪਰਮੇਸ਼ਰ ਅਕਥ ਹੈ ਉਹਦੀ ਕਥਾ ਕਹਾਣੀ ਕਰਨੀ ਅਤੇ ਸੁਣਨੀ ਹੈ, ਕਿਉਂਕਿ ਦੁਨਿਆਵੀ ਕਥਾ ਕਹਾਣੀਆਂ ਸਾਨੂੰ ਬਹੁਤਾ ਲੰਮਾ ਸਮਾਂ ਸੁਣਾਂਗੇ ਤੇ ਬੋਰ ਕਰਦੀਆਂ ਨੇ, ਉਹ ਪੁਰਾਣੀਆਂ ਲੱਗਣ ਲੱਗ ਪੈਂਦੀਆਂ ਹਨ। ਫਿਰ ਉਹਨਾਂ ਨੂੰ ਕਹਿ ਕਹਿ ਕੇ ਉਹਨਾਂ ਦੀਆਂ ਕਥਾ ਕਹਾਣੀਆਂ ਇੱਕ ਦਿਨ ਸਮਾਪਤ ਹੋ ਜਾਂਦੀਆਂ ਨੇ। ਪਰ ਪਰਮਾਤਮਾ ਬਾਰੇ ਜਿੰਨਾ ਵੀ ਆਪਾਂ ਕਹਾਂਗੇ, ਬਹੁਤ ਉਪਮਾ ਥੋਰ ਕਹੀ, ਉਹਦੀ ਬੜੀ ਵਡਿਆਈ ਕਹਿ ਲਈਏ ਤੇ ਸਾਹਿਬ ਕਹਿੰਦੇ ਵੀ ਫਿਰ ਵੀ ਇੰਜ ਲੱਗਦਾ ਵੀ ਜਿਵੇਂ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਹੇ ਪ੍ਰਭੂ, ਅਸੀਂ ਪੂਰਨ ਤੌਰ ਤੇ ਤੇਰੀ ਮਹਿਮਾ ਜਿਹੜੀ ਹੈ ਉਹਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਤੂੰ ਅਕਥ ਹੈ, ਕਥਨੀ ਤੋਂ ਪਰੇ ਹੈ, ਤੇਰਾ ਅੰਤ ਤਾਂ ਨਹੀਂ ਪਾਇਆ ਜਾ ਸਕਦਾ। ਪਰ ਤੇਰੀ ਸਿਫਤ ਸਲਾਹ ਕਰਕੇ, ਤੇਰੀਆਂ ਅਕਥ ਕਹਾਣੀਆਂ ਕਰਕੇ ਤੇਰੇ ਵਿੱਚ ਲੀਨਤਾ ਪ੍ਰਾਪਤ ਕੀਤੀ ਜਾ ਸਕਦੀ ਹੈ, ਤੇਰੇ ਵਿੱਚ ਅਸੀਂ ਅਭੇਦ ਹੋ ਸਕਦੇ ਹਾਂ। ਤੇਰੀਆਂ ਕਥਾ ਕਹਾਣੀਆਂ ਕਹਿ ਸੁਣ ਕੇ ਤੁਹਾਡੇ ਵਾਲੇ ਗੁਣ ਮਨੁੱਖ ਵਿੱਚ ਪ੍ਰਵੇਸ਼ ਕਰ ਸਕਦੇ ਨੇ। ਇਸੇ ਲਈ ਸਾਹਿਬ ਨੇ ਸਾਨੂੰ ਪਿਆਰ ਸਹਿਤ ਆਵਾਜ਼ ਮਾਰੀ ਹੈ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਉਸ ਅਕਥ ਦੀ ਕਹਾਣੀ, ਉਸ ਅਕਥ ਦੀ ਕਥਾ ਕਰਨੀ ਹੈ, ਜਿਹੜਾ ਜਿੰਨਾ ਵੀ ਅਸੀਂ ਉਹਦੇ ਬਾਰੇ ਕਹਾਂਗੇ ਉਨਾ ਹੀ ਉਹ ਹੋਰ ਹੈ। ਜਿੱਥੇ ਜਾ ਕੇ ਸਾਡੀ ਸੋਚ ਸਮਾਪਤ ਹੁੰਦੀ ਹੈ, ਪਰਮਾਤਮਾ ਅਸਲ ਵਿੱਚ ਉੱਥੋਂ ਸ਼ੁਰੂ ਹੁੰਦਾ ਹੈ। ਇਸ ਕਰਕੇ ਗਰੀਬ ਨਵਾਜ ਜੀ ਨੇ ਸਾਨੂੰ ਸਿੱਖਿਆ ਦਿੱਤੀ ਕਿ ਉਸ ਪ੍ਰਭੂ ਦੀ ਕਥਾ ਕਹਾਣੀ ਕਰਨ ਦੇ ਨਾਲ ਜਿੱਥੇ ਸਾਡਾ ਜੀਵਨ ਪਵਿੱਤਰ ਹੁੰਦਾ ਹੈ। ਸੁਣ ਹਰ ਕਥਾ ਉਤਾਰੀ ਮੈਲ, ਉੱਥੇ ਹਲਤ ਤੇ ਪਲਤ ਲੋਕ ਪਰਲੋਕ ਸਵਰ ਜਾਂਦੇ ਨੇ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਸਭ ਤੋਂ ਸ੍ਰੇਸ਼ਟ ਮੁਖੀ ਪ੍ਰਧਾਨ ਉਹੀ ਹੈ ਮਾਲਕ ਦੇ ਦਰ ਤੇ, ਜਿਸ ਨੂੰ ਪ੍ਰਭੂ ਦੀ ਕਥਾ ਕਹਾਣੀ ਸੁਣਨ ਦਾ ਅਵਸਰ ਪ੍ਰਾਪਤ ਹੁੰਦਾ ਹੈ। ਕਿਉਂਕਿ ਸਭ ਤੇ ਉੱਤਮ ਹਰ ਕੀ ਕਥਾ, ਜਿੰਨੀਆਂ ਵੀ ਕਥਾ ਕਹਾਣੀਆਂ ਨੇ ਉਸ ਤੋਂ ਉੱਤਮ ਪਰਮੇਸ਼ਰ ਦੀ ਕਥਾ ਹੈ, ਪਰਮੇਸ਼ਰ ਦਾ ਵਿਖਿਆਨ ਹੈ। ਤੇ ਸਤਿਗੁਰੂ ਸਾਹਿਬ ਜੀ ਨੇ ਇਹ ਨਿਰਣਾ ਦਿੱਤਾ, ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ, ਸਦ ਬਲਹਾਰੀ ਤਿਨਾਂ ਜੇ ਸੁਣਤੇ ਹਰ ਕਥਾ। ਹੁਣ ਪ੍ਰਭੂ ਦੀ ਬੇਅੰਤ ਜਿਹੜੀ ਕਥਾ ਕਹਾਣੀ ਹੈ, ਉਹਦੇ ਵਿੱਚੋਂ ਕੁਝ ਸਤਿਗੁਰੂ ਜੀ ਸਾਨੂੰ ਸੰਕੇਤ ਮਾਤਰ ਇਸ ਪਾਵਨ ਗੁਰ ਸ਼ਬਦ ਦੇ ਵਿੱਚ ਦਰਸਾ ਰਹੇ ਨੇ ਕਿ ਵੇਖੋ, ਆਮ ਕਰਕੇ ਸੰਸਾਰ ਵਿੱਚ ਔਰ ਭਾਰਤ ਦੇ ਇਸ ਦੇਸ਼ ਅੰਦਰ ਮਨੁ ਸਿਮਰਤੀ ਦੇ ਮੁਤਾਬਕ ਜਿੱਥੇ ਮਨੁੱਖ ਨੂੰ ਚਾਰ ਆਸ਼ਰਮਾਂ ਦੇ ਵਿੱਚ, ਉੱਥੇ ਚਾਰ ਵਰਨਾਂ ਦੇ ਵਿੱਚ ਵੀ ਵੰਡਿਆ ਸੀ। ਇਸੇ ਕਰਕੇ ਪ੍ਰਭੂ ਭਗਤ ਕਬੀਰ ਸਾਹਿਬ ਜੀ ਨੇ ਬਚਨ ਕਹੇ ਨੇ, ਬੇਦ ਕੀ ਪੁੱਤਰੀ ਸਿਮਰਤ ਭਾਈ, ਸਾਂਕਲ ਜੇਵਰੀ ਲੈ ਹੈ ਆਈ। ਬੇਦਾਂ ਦੇ ਆਧਾਰ ਤੇ ਲਿਖੀ ਹੋਈ ਸਿਮਰਤੀ ਇਹ ਮਨੁੱਖਤਾ ਲਈ ਬਹੁਤ ਵੱਡਾ ਜਾਤ ਪਾਤ ਦਾ ਵਰਨ ਵੰਡ ਦਾ ਜਿਹੜਾ ਸੰਗਲ ਹੈ ਉਹ ਲੈ ਕੇ ਆਈ ਹੈ ਤੇ ਮਨੁੱਖਤਾ ਜਕੜੀ ਗਈ ਹੈ। ਊਚ ਨੀਚ ਦੇ ਜਾਤ ਪਾਤ ਦੇ ਵਿਤਕਰੇ ਭਿੰਨ ਭੇਦ ਇੱਕ ਦੂਸਰੇ ਨਾਲ ਨਫ਼ਰਤ ਇੱਥੇ ਤੱਕ ਕਿ ਮਾਨਸ ਕੀ ਜਾਤ ਸੱਭਿਆ ਇੱਕ ਹੈ ਪਹਿਚਾਨਬੋ ਇਹਦੀ ਜਗ੍ਹਾ ਲੋਕ ਇੱਕ ਦੂਸਰੇ ਨਾਲ ਘਿਰਣਾ ਕਰਦੇ ਨੇ ਉਹਦੇ ਕਰਮ ਕਰਕੇ ਉਹਦੇ ਜਾਤ ਕਰਕੇ ਵਰਨ ਕਰਕੇ ਇਲਾਕੇ ਕਰਕੇ ਪਰ ਸਾਹਿਬ ਕਹਿੰਦੇ ਜਦੋਂ ਤੁਸੀਂ ਪਰਮਾਤਮਾ ਦੀ ਇਕੱਠ ਕਥਾ ਸੁਣੋਗੇ ਨਾ ਤੇ ਉਹਦੀ ਇਕੱਠ ਕਥਾ ਇਹ ਹੈ ਕਿ ਉਹਨੇ ਜਿਹੜੀਆਂ ਨੀਵੀਆਂ ਥਾਵਾਂ ਨੇ ਉਹਨਾਂ ਵਿੱਚ ਸ੍ਰੇਸ਼ਟ ਗੁਣ ਪੈਦਾ ਕੀਤੇ ਨੇ ਤੇ ਜਿਨ੍ਹਾਂ ਨੂੰ ਲੋਕੀ ਉੱਚੀ ਜਾਤ ਵਾਲੇ ਕਹਿੰਦੇ ਸਨ ਸ੍ਰੇਸ਼ਟ ਘਰਾਣੇ ਕਹਿੰਦੇ ਸਨ ਉਹਨਾਂ ਦੇ ਵਿੱਚ ਨਖਿੱਧ ਔਗਣਾਂ ਨਾਲ ਭਰੇ ਹੋਏ ਤੇ ਖਾਸ ਕਰਕੇ ਦੁਸ਼ਟ ਬਿਰਤੀ ਦੇ ਲੋਕ ਜਿਹੜੇ ਨੇ ਉਹ ਵੇਖੇ ਜਾ ਸਕਦੇ ਨੇ। ਉਦਾਹਰਨਾਂ ਮੇਰੇ ਸਤਿਗੁਰਾਂ ਨੇ ਬੜੀਆਂ ਸੋਹਣੀਆਂ ਦਿੱਤੀਆਂ ਨੇ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਕਵਿਤਾ ਵਿੱਚ ਸਵਈਆਂ ਦੇ ਵਿੱਚ ਅੰਕਿਤ ਕੀਤਾ ਹੈ। ਸਭ ਕਹਿੰਦੇ ਵੇਖੋ ਕਈ ਵਾਰ ਲੋਕ ਇਲਾਕੇ ਕਰਕੇ ਆਪਣੇ ਪਰਾਏ ਕਰਕੇ ਊਚ ਨੀਚ ਕਰਕੇ ਜਾਤ ਪਾਤ ਵਰਨ ਵੰਡ ਕਰਕੇ ਲੋਕ ਇੱਕ ਦੂਜੇ ਨੂੰ ਨਖਿੱਧ ਜਾਂ ਉੱਤਮ ਮੰਨਦੇ ਨੇ ਪਰ ਪਰਮਾਤਮਾ ਦੀ ਏਡੀ ਵੱਡੀ ਇਕੱਠ ਕਥਾ ਹੈ ਕਿ ਜਿਸ ਰਾਕਸ਼ਸ ਜਾਤੀ ਨੂੰ ਲੋਕੀ ਦੁਸ਼ਟ ਮੰਨਦੇ ਸਨ ਉਸ ਹਰਨਾਕਸ਼ ਦੁਸ਼ਟ ਦੇ ਘਰ ਪ੍ਰਭੂ ਦਾ ਭਗਤ ਪ੍ਰਹਲਾਦ ਪੈਦਾ ਹੋਇਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਆਵਾਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲੈ ਕੇ ਹਰ ਗੁਰ ਸਥਾਨ ਵਿੱਚ ਗੂੰਜਦੀ ਹੈ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹਰਨਾਕਸ਼ ਦੁਸ਼ਟ ਹੈ ਰਾਕਸ਼ ਹੈ ਪਰ ਉਹਦਾ ਸਕਾ ਪੁੱਤਰ ਜਿਹੜਾ ਹੈ ਉਹ ਪ੍ਰਹਲਾਦ ਹੈ ਉਹ ਭਗਤ ਹੈ ਤੇ ਉਹਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸਾਹਿਬ ਕਹਿੰਦੇ ਕਿਵੇਂ ਤੁਸੀਂ ਰਾਕਸ਼ ਜਾਤੀ ਨਾਲ ਨਫ਼ਰਤ ਕਰੋਗੇ ਦੁਸ਼ਟ ਜਾਤੀ ਦੇ ਵਿੱਚ ਰਾਕਸ਼ ਜਾਤੀ ਦੇ ਵਿੱਚ ਵੇਖੋ ਭਗਤ ਪ੍ਰਹਲਾਦ ਪੈਦਾ ਹੋਇਆ ਤੇ ਜਦੋਂ ਅਸੀਂ ਗੁਰ ਇਤਿਹਾਸ ਵੇਖਾਂਗੇ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਤੇ ਜਿਸ ਵੇਲੇ ਦਾਰਾ ਸ਼ਿਕੋਹ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਤੇ ਗੁਰੂ ਗਰੀਬ ਨਵਾਜ਼ ਆਖਦੇ ਨੇ ਇਹ ਮੁਗਲਾਂ ਦੇ ਮਾਰੂ ਥਲ ਵਿੱਚ ਕਮਲ ਦਾ ਫੁੱਲ ਪੈਦਾ ਹੋਇਆ ਤੇ ਦੂਸਰੇ ਪਾਸੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿੱਥੇ ਸ੍ਰੇਸ਼ਟ ਸਪੁੱਤਰ ਧੰਨ ਗੁਰੂ ਅਰਜਨ ਦੇਵ ਜੀ ਨੇ ਉੱਥੇ ਕਪਟ ਬਿਰਤੀ ਦੇ ਮੀਣੇ ਬਿਰਤੀ ਦੇ ਧਾਰਨੀ ਪੁੱਤਰ ਬਾਬਾ ਪ੍ਰਿਥੀ ਚੰਦ ਵੀ ਨੇ ਭਾਵ ਕਿ ਇੱਕੋ ਥਾਂ ਤੇ ਚੰਗੇ ਤੇ ਮੰਦੇ ਗੁਣਾਂ ਤੇ ਔਗਣਾਂ ਵਾਲੇ ਜਿਹੜੇ ਮਨੁੱਖ ਨੇ ਉਹ ਵੇਖੇ ਜਾ ਸਕਦੇ ਨੇ। ਹਾਂ ਜੇ ਕੋਈ ਪਰਾਇਆ ਚੰਗਾ ਹੈ ਤੇ ਉਹਨੂੰ ਚੰਗਾ ਕਹੋ ਜੇ ਕੋਈ ਆਪਣਾ ਮਾੜਾ ਹੈ ਤੇ ਉਹਨੂੰ ਮਾੜਾ ਕਹੋ ਇਹ ਨਹੀਂ ਵੀ ਅਸੀਂ ਕਹੀਏ ਵੀ ਆਪਣੇ ਸਾਰੇ ਚੰਗੇ ਨੇ ਦੂਜੇ ਸਾਰੇ ਮਾੜੇ ਨੇ। ਬ੍ਰਾਹਮਣ ਨੇ ਜਿੱਥੇ ਚਾਰ ਆਸ਼ਰਮ ਚਾਰ ਵਰਨ ਤੇ ਉੱਥੇ ਵਰਨਾਂ ਦੇ ਨਾਲ ਵੱਖਰੇ ਵੱਖਰੇ ਤਿਉਹਾਰ ਵੀ ਜੋੜੇ ਹੋਏ ਸਨ। ਕੁਝ ਤਿਉਹਾਰ ਐਸੇ ਸਨ ਜਿਨ੍ਹਾਂ ਦਾ ਸੰਬੰਧ ਮੌਸਮ ਰੁੱਤਾਂ ਨਾਲ ਹੈ, ਕੁਝ ਐਸੇ ਤਿਉਹਾਰ ਸਨ ਜਿਨ੍ਹਾਂ ਦਾ ਸੰਬੰਧ ਮਿਥਿਹਾਸਕ ਇਤਿਹਾਸਕ ਕਹਾਣੀਆਂ ਨਾਲ ਹੈ ਤੇ ਕੁਝ ਐਸੇ ਤਿਉਹਾਰ ਸਨ ਜਿਨ੍ਹਾਂ ਦਾ ਸੰਬੰਧ ਵਰਨ ਵੰਡ ਨਾਲ ਜੋੜ ਦਿੱਤਾ ਗਿਆ। ਜਿਵੇਂ ਬ੍ਰਾਹਮਣ ਨੇ ਜਦੋਂ ਵਰਨ ਵੰਡ ਕੀਤੀ ਤੇ ਉਹਦੇ ਮੁਤਾਬਕ ਸ਼ੂਦਰ ਦੇ ਹਿੱਸੇ ਹੋਲੀ ਆਈ, ਜਿਹੜਾ ਵੈਸ ਸੀ ਉਹਨੂੰ ਦੀਵਾਲੀ ਦਿੱਤੀ ਗਈ, ਖੱਤਰੀ ਨੂੰ ਦੁਸ਼ਹਿਰਾ ਤੇ ਬ੍ਰਾਹਮਣ ਨੇ ਆਪ ਛਾਵਣੀ ਦਾ ਤਿਉਹਾਰ ਜਿਹੜਾ ਸੀ ਆਪਣੇ ਕੋਲ ਰੱਖ ਲਿਆ। ਹੁਣ ਜਿਹੜਾ ਹੋਲੀ ਦਾ ਤਿਉਹਾਰ ਹੈ ਇਹਦਾ ਸੰਬੰਧ ਵੀ ਜਿੱਥੇ ਰੁੱਤਾਂ ਨਾਲ ਹੈ ਕਿਉਂਕਿ ਬਸੰਤ ਰੁੱਤ ਦੇ ਵਿੱਚ ਹੋਲੀ ਦਾ ਤਿਉਹਾਰ ਆਉਂਦਾ ਹੈ, ਜਿੱਥੇ ਇਹਦਾ ਸੰਬੰਧ ਵਰਨ ਵੰਡ ਨਾਲ ਸ਼ੂਦਰਾਂ ਨਾਲ ਜੋੜ ਦਿੱਤਾ ਗਿਆ ਉੱਥੇ ਇਹਦੇ ਪਿੱਛੇ ਇੱਕ ਮਿਥਿਹਾਸਕ ਕਹਾਣੀ ਵੀ ਹੈ ਕਿ ਮੁਲਤਾਨ ਦਾ ਰਾਜਾ ਹਰਨਾਕਸ਼ ਜਦੋਂ ਦੁਸ਼ਟ ਬਿਰਤੀ ਦਾ ਧਾਰਨੀ ਹੁੰਦਾ ਤੇ ਕਹਿੰਦਾ ਵੀ ਅੱਜ ਤੋਂ ਬਾਅਦ ਕੋਈ ਰੱਬ ਦਾ ਨਾਮ ਨਹੀਂ ਜਪੇਗਾ, ਸਾਰੇ ਮੇਰਾ ਨਾਮ ਜਪਣਗੇ, ਜਲੇ ਹਰਨਾਕਸ਼ ਥਲੇ ਹਰਨਾਕਸ਼। ਇੱਥੇ ਤੱਕ ਕਿ ਸਕੂਲ ਦੇ ਅਧਿਆਪਕ ਸੰਡਾ ਤੇ ਅਮਰਕ ਪੜ੍ਹੇ ਲਿਖੇ ਉਹ ਵੀ ਹਰਨਾਕਸ਼ ਦੀ ਬੋਲੀ ਬੋਲਣ ਲੱਗ ਪਏ। ਭਗਤ ਪ੍ਰਹਲਾਦ ਦੀ ਮਾਤਾ ਨੇ ਵੀ ਕਿਹਾ ਮਾਤਾ ਉਪਦੇਸ਼ੈ ਪ੍ਰਹਲਾਦ ਪਿਆਰੇ ਪੁੱਤਰ ਰਾਮ ਨਾਮ ਛੋਡੋ ਜੀਓ ਲਿਓ ਉਬਾਰੇ। ਉਹ ਵੀ ਹਰਨਾਕਸ਼ ਵੱਲ ਹੋ ਗਈ, ਕਹਿਣ ਲੱਗੀ ਪੁੱਤਰ ਤੂੰ ਕੀ ਰੱਬ ਦਾ ਨਾਮ ਜਪ ਕੇ ਲੈਣਾ, ਪਿਤਾ ਦਾ ਨਾਮ ਜਪ ਤੇ ਆਪਣੀ ਜਾਨ ਬਚਾ। ਭਗਤ ਪ੍ਰਹਲਾਦ ਰੱਬ ਦਾ ਨਾਮ ਜਪਣ ਵਾਲੇ ਸਨ, ਕਹਿਣ ਲੱਗੇ ਵੀ ਮੇਰੀ ਪਟੀਆ ਲਿਖੋ ਹਰ ਗੋਬਿੰਦ ਗੋਪਾਲਾ, ਦੂਜਾ ਭਾਏ ਫਾਥੇ ਜਮਜਾਲਾ, ਜੇ ਮੈਂ ਆਪਣੀ ਫੱਟੀ ਤੇ ਆਪਣੇ ਹਿਰਦੇ ਤੇ ਪਰਮੇਸ਼ਰ ਦਾ ਨਾਮ ਲਿਖਦਾ ਹਾਂ ਫਿਰ ਤੇ ਮੇਰਾ ਪਾਰ ਉਤਾਰਾ ਹੁੰਦਾ ਹੈ, ਤੇ ਜੇ ਮੈਂ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਦਾ ਨਾਮ ਜਪਦਾ ਉਹ ਭਾਵੇਂ ਮੇਰਾ ਸਕਾ ਪਿਤਾ ਵੀ ਕਿਉਂ ਨਾ ਹੋਵੇ, ਉਹ ਭਾਵੇਂ ਰਾਜਾ ਵੀ ਕਿਉਂ ਨਾ ਹੋਵੇ, ਉਹ ਮੈਨੂੰ ਨਰਕਾਂ ਦਾ ਭਾਗੀ ਬਣਾਉਂਦਾ ਹੈ, ਉਹ ਮੈਨੂੰ ਜਮਾਂ ਦੀ ਫਾਈ ਮੇਰੇ ਗਲ ਵਿੱਚ ਪਵਾਉਣ ਦਾ ਸਵਾਬ ਬਣਦਾ, ਇਸ ਕਰਕੇ ਮੈਂ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦਾ ਨਾਮ ਨਹੀਂ ਜਪਾਂਗਾ। ਹਰਨਾਕਸ਼ ਨੇ ਦੁਸ਼ਟ ਸਭਾ ਬੁਲਾਈ, ਦੁਸ਼ਟ ਸਭਾ ਮੈਂ ਮੰਤਰ ਪਕਾਇਆ। ਵੇਖੋ ਆਮ ਕਰਕੇ ਲੋਕ ਵਿਧਾਨ ਸਭਾ ਜਾਂ ਲੋਕ ਸਭਾ ਕਹਿੰਦੇ ਨੇ, ਪਰ ਜਿਸ ਸਭਾ ਦੇ ਵਿੱਚ ਇਨਸਾਨੀਅਤ ਦੇ ਵਿਰੁੱਧ ਮਤੇ ਪਾਸ ਹੋਣ, ਗੁਰਬਾਣੀ ਨੇ ਉਹਨੂੰ ਦੁਸ਼ਟ ਸਭਾ ਕਿਹਾ। ਉਹ ਲੋਕ ਸਭਾ ਜਾਂ ਵਿਧਾਨ ਸਭਾ ਨਹੀਂ, ਲੋਕ ਸਭਾ ਤੇ ਵਿਧਾਨ ਸਭਾ ਉਹੀ ਹੈ ਜਿਹਦੇ ਵਿੱਚ ਇਨਸਾਨੀ ਹੱਕਾਂ ਦੇ ਪ੍ਰਤੀ ਮਤੇ ਪਾਸ ਹੋਣੇ ਚਾਹੀਦੇ ਨੇ, ਬਿੱਲ ਆਉਣੇ ਚਾਹੀਦੇ ਨੇ, ਤੇ ਜਿਹੜੇ ਬਿੱਲ ਜਿਹੜੇ ਮਤੇ ਇਨਸਾਨੀਅਤ ਦੇ ਉਲਟ ਹੋਣ ਉਹ ਦੁਸ਼ਟ ਸਭਾ ਹੈ। ਦੁਸ਼ਟ ਸਭਾ ਦੇ ਵਿੱਚ ਹਰਨਾਕਸ਼ ਨੇ ਇੱਕ ਬਿੱਲ ਪਾਸ ਕੀਤਾ, ਇੱਕ ਮਤਾ ਲਿਆਂਦਾ, ਕਹਿਣ ਲੱਗੇ ਵੀ ਜਿਵੇਂ ਕਿਵੇਂ ਵੀ ਹੋ ਸਕਦਾ ਭਗਤ ਪ੍ਰਹਲਾਦ ਨੂੰ ਮਾਰ ਦੇਣਾ ਚਾਹੀਦਾ। ਹੁਣ ਇਹੋ ਜਿਹਾ ਦੁਸ਼ਟ ਵੀ ਆਪਣੇ ਸਕੇ ਪੁੱਤਰ ਨੂੰ ਮਾਰਨ ਦੀ ਤਿਆਰੀ ਕਰੀ ਬੈਠਾ, ਉਹਨੂੰ ਪਹਾੜ ਤੋਂ ਸੁੱਟਿਆ ਗਿਆ, ਪਾਣੀ ਵਿੱਚ ਡੋਬਿਆ ਗਿਆ, ਅੱਗ ਵੇ ਸਾੜਨ ਦਾ ਯਤਨ ਕੀਤਾ ਗਿਆ, ਪਰ ਹਰ ਵਾਰ ਪ੍ਰਹਲਾਦ ਬਚ ਜਾਂਦਾ ਰਿਹਾ। ਪ੍ਰਹਲਾਦ ਦੀ ਸਕੀ ਭੂਆ ਹਰਨਾਕਸ਼ ਦੀ ਭੈਣ ਹੋਲਕਾ, ਜਿਹਨੇ ਇਹ ਕਿਹਾ ਕਿ ਮੈਨੂੰ 7 ਦਿਨ ਤੱਕ ਅੱਗ ਨਹੀਂ ਸਾੜੇਗੀ, ਮੇਰੀ ਗੋਦੀ ਵਿੱਚ ਪ੍ਰਹਲਾਦ ਬਿਠਾ ਦਿਓ, ਪ੍ਰਹਲਾਦ ਸੜ ਜਾਵੇਗਾ, ਮੈਂ ਬਚ ਜਾਵਾਂਗੀ। ਇਤਿਹਾਸਕ ਸਾਖੀ ਕਹਿੰਦੀ ਕਿ 8ਵੇਂ ਦਿਨ ਹੋਲਕਾ ਸੜ ਕੇ ਸਵਾਹ ਹੋ ਗਈ, ਪਰ ਭਗਤ ਪ੍ਰਹਲਾਦ ਨੂੰ ਕੋਈ ਆਂਚ ਨਾ ਆਈ, ਲੋਕਾਂ ਨੇ ਖੁਸ਼ੀ ਦੇ ਵਿੱਚ ਸਵਾਹ ਉੱਪਰ ਨੂੰ ਉਡਾਈ, ਔਰ ਬਦੀ ਦੇ ਉੱਪਰ ਨੇਕੀ ਦਾ ਜਿੱਤ ਜਿਹੜਾ ਹੋਲੀ ਦਾ ਤਿਉਹਾਰ ਸੀ ਹੋਂਦ ਵਿੱਚ ਆਇਆ। ਪਰ ਹੌਲੀ ਹੌਲੀ ਲੋਕ ਇਸ ਜਿੱਤ ਨੂੰ ਭੁੱਲ ਗਏ, ਨੇਕੀ ਤੇ ਬਦੀ ਦਾ ਖਿਆਲ ਛੱਡ ਕੇ ਇੱਕ ਦੂਸਰੇ ਤੇ ਰੰਗ ਸੁੱਟਣੇ, ਇੱਕ ਦੂਸਰੇ ਦੇ ਨਾਲ ਖਰੂਦ ਮਚਾ ਕੇ ਦੂਜਿਆਂ ਨੂੰ ਬੇਪੱਤ ਕਰਨਾ, ਔਰ ਇੱਥੇ ਤੱਕ ਉੱਚੀ ਉੱਚੀ ਆਵਾਜ਼ਾਂ ਦੇ ਕੇ ਹੋਲੀ ਹੈ ਹੋਲੀ ਹੈ ਹੋਲੀ ਹੈ, ਜਿਹਦੇ ਕੱਪੜਿਆਂ ਨੂੰ ਮਰਜ਼ੀ ਤੁਸੀਂ ਭਾਵੇਂ ਚਿੱਕੜ ਸੁੱਟ ਦਿਓ, ਰੰਗ ਸੁੱਟ ਦਿਓ, ਕਿਸੇ ਦੀਆਂ ਅੱਖਾਂ ਵਿੱਚ ਕੁਝ ਪਾ ਦਿਓ, ਕੋਈ ਨਹੀਂ ਸੀ ਰੋਕਦਾ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਵੇਖਿਆ ਕਿ ਲੋਕ ਕੁਰੀਤੀਆਂ ਦਾ ਸ਼ਿਕਾਰ ਹੋ ਗਏ, ਤੇ ਸਾਹਿਬ ਜੀ ਨੇ ਇਹ ਬਚਨ ਕਹੇ ਜਿਹੜੇ ਕਵੀ ਸੁਮੇਰ ਸਿੰਘ ਹੋਣਾ ਲਿਖੇ ਨੇ, ਅਵਰਨ ਕੀ ਹੋਲੀ ਮਮ ਹੋਲਾ, ਕਹਿਓ ਕਿਰਪਾ ਨਿਧ ਬਚਨ ਅਮੋਲਾ। ਸਾਹਿਬ ਕਹਿਣ ਲੱਗੇ ਹੋਲੀ ਦੀ ਜਗ੍ਹਾ ਹੋਲਾ ਮਹੱਲਾ ਮਨਾਇਆ ਜਾਵੇਗਾ, ਜੋ ਅਰਬੀ ਦਾ ਸ਼ਬਦ ਹੈ ਜਿਹਦਾ ਮਤਲਬ ਸੀ ਹਮਲਾ ਤੇ ਹਮਲੇ ਦੀ ਥਾਂ। ਸਤਿਗੁਰਾਂ ਨੇ ਇੱਕ ਦੂਸਰੇ ਤੇ ਰੰਗ ਸੁੱਟਣ ਦੀ ਬਜਾਏ ਖਰੂਦ ਮਚਾਉਣ ਦੀ ਬਚਾਏ ਇਹ ਪ੍ਰੇਰਨਾ ਕੀਤੀ ਕਿ ਘੋੜ ਸਵਾਰ ਬਣੋ, ਸ਼ਸਤਰਧਾਰੀ ਹੋਵੋ, ਦੋ ਜਥੇ ਬਣਾ ਕੇ ਇੱਕ ਨੂੰ ਕਬਜ਼ਾ ਕਰਾਉਣਾ ਤੇ ਦੂਸਰੇ ਨੂੰ ਕਹਿਣਾ ਹਮਲਾ ਕਰਕੇ ਜਿੱਤ ਪ੍ਰਾਪਤ ਕਰਨੀ ਹੈ। ਇਵੇਂ ਮੇਰੇ ਗਰੀਬ ਨਵਾਜ਼ ਜੀ ਨੇ ਹੋਲਾ ਮਹੱਲਾ ਸਾਨੂੰ ਬਖਸ਼ਿਸ਼ ਕੀਤਾ ਸੀ, ਤੇ ਨਾਲ ਹੀ ਖਾਲਸੇ ਦੀ ਸਾਜਨਾ ਕਰਕੇ ਕਿਹਾ ਕਿ ਹੋਲੇ ਮਹੱਲੇ ਦਾ ਸੰਬੰਧ ਕਿਸੇ ਇੱਕ ਵਰਨ ਨਾਲ ਨਹੀਂ, ਸਗੋਂ ਸਾਰੇ ਹੀ ਵਰਨਾਂ ਦੇ ਲੋਕ ਇੱਕ ਮਾਲਾ ਵਿੱਚ ਪਰੋ ਕੇ ਗਰੀਬ ਨਵਾਜ਼ ਨੇ ਖਾਲਸੇ ਦੀ ਸਾਜਨਾ ਕੀਤੀ, ਤੇ ਇਹ ਬਚਨ ਕਹੇ ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨਹੀਂ ਕੋ ਸਰਦਾਰ ਬਣਾਊ, ਤਵੈ ਗੋਬਿੰਦ ਸਿੰਘ ਨਾਮ ਕਹਾਊ। ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਕਿਉਂਕਿ ਅੱਜ ਦੇ ਮੁੱਖ ਵਾਕ ਵਿੱਚ ਇਹ ਜ਼ਿਕਰ ਹੈ ਕਿ ਇਹ ਪ੍ਰਭੂ ਦੀ ਅਕਥ ਕਥਾ ਹੈ ਕਿ ਜਿਨ੍ਹਾਂ ਨੂੰ ਲੋਕੀ ਨੀਵੀਂ ਜਾਤ ਦੇ ਕਹਿੰਦੇ ਸਨ, ਜੇ ਕਿਸੇ ਨੇ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਵੀ ਪਰਮਾਤਮਾ ਨੂੰ ਸਿਮਰਿਆ, ਉਹਨੇ ਉੱਚੀ ਆਤਮਕ ਅਵਸਥਾ ਦਾ ਮਰਤਬਾ ਦਰਜਾ ਜਿਹੜਾ ਉਹ ਪ੍ਰਾਪਤ ਕੀਤਾ। ਇਹੀ ਕਾਰਨ ਕਿ ਜਿਨ੍ਹਾਂ ਨੂੰ ਲੋਕੀ ਨੀਵੇਂ ਕਹਿ ਰਹੇ ਸਨ, ਜਿਨ੍ਹਾਂ ਨੂੰ ਲੋਕੀ ਨਿੰਦ ਰਹੇ ਸਨ, ਆਪਣੇ ਤੋਂ ਦੂਰ ਰੱਖ ਰਹੇ ਸਨ, ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਡੂਮ ਜਾਤੀ ਦੇ ਭਾਈ ਮਰਦਾਨਾ ਜੀ ਨੂੰ ਕੀਰਤਨੀਆਂ ਬਣਾ ਕੇ ਆਪਣੇ ਨਾਲ ਤੋਰਿਆ, ਤੇ ਗੁਰਮਤਿ ਪ੍ਰਚਾਰ ਵਾਸਤੇ ਸਤਿਗੁਰੂ ਜੀ ਨੇ ਦੇਸ਼ ਵਿਦੇਸ਼ ਦੇ ਵਿੱਚ ਭ੍ਰਮਣ ਕੀਤਾ। ਮਲਕ ਭਾਗੋ ਦਾ ਘਰ ਛੱਡ ਕੇ ਗਰੀਬ ਲਾਲੋ ਦੇ ਘਰ ਗਏ, ਮਲਕ ਭਾਗੋ ਦੇ 36 ਪ੍ਰਕਾਰ ਦੇ ਭੋਜਨ ਨੂੰ ਕਿਹਾ ਕਿ ਇਹਦੇ ਵਿੱਚ ਗਰੀਬਾਂ ਦੀ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਤੂੰ ਟੈਕਸ ਲਾ ਕੇ ਲੋਕਾਂ ਦਾ ਹੱਕ ਖੋ ਕੇ ਤੇ ਬ੍ਰਹਮ ਭੋਜ ਕਰਦਾ ਪਿਆ, ਇਹ ਤੇ ਨਿਰਾ ਲਹੂ ਹੀ ਹੈ। ਤੇ ਦੂਸਰੇ ਪਾਸੇ ਕਿਰਤ ਦੀ ਰੋਟੀ ਭਾਵੇਂ ਕੋਧਰਾ ਸੀ, ਸਧਾਰਨ ਭੋਜਨ ਸੀ, ਕਹਿ ਦਿੱਤਾ ਇਹ ਦੁੱਧ ਵਰਗੀ ਹੈ। ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ, ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ ਤੁਸੀਂ ਕਹਿੰਦੇ ਹੋ
ਹਰਨਾਕਸ਼ ਜਿਹੜਾ ਹੈ ਦੁਸ਼ਟ ਹੈ, ਪਰ ਉਹਦੇ ਘਰ ਪਰਮਾਤਮਾ ਨੇ ਭਗਤ ਪ੍ਰਹਲਾਦ ਪੈਦਾ ਕੀਤਾ। ਦੂਜੇ ਪਾਸੇ ਲੋਕੀ ਦੇਵਤਿਆਂ ਨੂੰ ਸਲਾਉਂਦੇ ਨੇ, ਪਰ ਦੇਵਤਿਆਂ ਦਾ ਪੁੱਤਰ ਸ਼ਨਿਚਰ ਹੈ ਜਿਹਨੂੰ ਵੇਖਣ ਨੂੰ ਚਿੱਤ ਨਹੀਂ ਕਰਦਾ। ਆ ਸ਼ਨਿਚਰ ਜਿਹੜਾ ਹੈ ਦੇਵਤਿਆਂ ਦੇ ਘਰ ਹੀ ਪੈਦਾ ਹੋਇਆ ਨਾ। ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ ਮਥੁਰਾ ਨੂੰ ਤੁਸੀਂ ਪੁਰੀ ਕਹਿ ਕੇ ਸਤਿਕਾਰ ਦਿੰਦੇ ਹੋ, ਪਰ ਕੰਸ ਮਥੁਰਾ ਵਿੱਚ ਹੀ ਰਹਿੰਦਾ ਹੈ ਨਾ, ਤੇ ਲੰਕਾ ਨੂੰ ਰਾਵਣ ਦੀ ਪੁਰੀ ਕਹਿ ਕੇ ਨਿੰਦਦੇ ਹੋ, ਭੰਡੀ ਜਾਂਦੇ ਹੋ। ਰਾਮ ਚੰਦਰ ਜੀ ਦਾ ਸੇਵਕ ਭਭੀਖਣ ਲੰਕਾ ਵਿੱਚ ਪੈਦਾ ਹੋਇਆ, ਕਿਵੇਂ ਲੰਕਾ ਨੂੰ ਮਾੜਾ ਕਹੋਗੇ। ਸਮੁੰਦਰ ਨੂੰ ਤੁਸੀਂ ਕਹਿੰਦੇ ਹੋ ਰਤਨਾਂ ਦੀ ਖਾਣ ਹੈ, ਪਰ ਸਮੁੰਦਰ ਵਿੱਚੋਂ ਜ਼ਹਿਰ ਨਿਕਲਦੀ ਹੈ। ਜਿਸ ਸੱਪ ਨੂੰ ਜ਼ਹਿਰੀਲਾ ਸਮਝ ਕੇ ਨਿਖੇਧ ਕਹੀ ਜਾਂਦੇ ਹੋ, ਸੱਪ ਦੇ ਸਿਰ ਵਿੱਚ ਰੱਬ ਨੇ ਮਣੀ ਪੈਦਾ ਕੀਤੀ ਹੈ, ਜਿਹਦੀ ਕੀਮਤ ਹੀ ਬੜੀ ਹੈ। ਇਹ ਸਾਰੀਆਂ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ ਮੇਰੇ ਪਰਮਾਤਮਾ ਦੀ ਬੜੀ ਅਕੱਥ ਕਥਾ ਜੀ, ਇਹ ਬੜੀ ਹੈਰਾਨੀਜਨਕ ਹੈ, ਬੜੀ ਵਿਸਮਾਦ ਵਿੱਚ ਪਹੁੰਚਾਉਣ ਵਾਲੀ ਹੈ। ਐਵੇਂ ਕਿਸੇ ਵਰਨ ਕਿਸੇ ਸਥਾਨ ਦੇ ਨਾਲ ਜੋੜ ਕੇ ਕਿਸੇ ਨੂੰ ਉੱਚਾ ਨੀਵਾਂ ਜਾਂ ਕਿਸੇ ਨੂੰ ਚੰਗਾ ਮਾੜਾ ਨਾ ਕਿਹੋ। ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਦੈਂਤ ਸੁੱਤ ਭਗਤ ਪ੍ਰਗਟ ਪ੍ਰਹਿਲਾਦ ਭਏ, ਦੇਵ ਸੁੱਤ ਜਗ ਮੈਂ ਸਨੀਚਰ ਬਖਾਨੀ ਹੈ, ਮੱਧਪੁਰ ਬਾਂਸੀ ਕੰਸ ਅਧਮ ਅਸੁਰ ਭਏ, ਲੰਕਾ ਬਾਸੀ ਸੇਵਕ ਭਭੀਖਣ ਪਹਿਚਾਨੀ ਹੈ, ਸਾਗਰ ਗੰਭੀਰ ਵਿਖੇ ਵਿਖਿਆ ਪ੍ਰਗਾਸ ਭਈ, ਇਹ ਮਸਤਕ ਮਨ ਉਦੈ ਉਨ ਮਾਨੀ ਹੈ, ਬਰਨ ਸੁਥਾਨ ਲੱਗ ਦੀਰਘ ਯਤਨ ਕਰੈ, ਅਕਥ ਕਥਾ ਵਿਨੋਦ ਬਿਸਮ ਨਾ ਜਾਣੀ ਹੈ। ਇਹ ਮੇਰੇ ਪ੍ਰਭੂ ਦੀ ਅਕਥ ਕਥਾ ਹੈ, ਜਿਹਨੂੰ ਸੁਣਨ ਬਾਰੇ ਮੇਰੇ ਧੰਨ ਗੁਰੂ ਰਾਮਦਾਸ ਜੀ ਪ੍ਰੇਰਨਾ ਕਰਦੇ ਨੇ, ਹਰ ਕੀ ਅਕਥ ਕਥਾ ਸੁਣੋ ਜਨ ਭਾਈ। ਹੇ ਭਾਈ, ਹੇ ਦੁਨੀਆਂ ਦੇ ਲੋਕੋ, ਹੇ ਹਰੀ ਦੇ ਜਨੋ, ਪਰਮਾਤਮਾ ਦੀ ਅਕਥ ਕਥਾ ਸੁਣੋ, ਜਿਹਨੂੰ ਸੁਣਨ ਦੇ ਨਾਲ ਜੀਵਨ ਦਾ ਸਹਿਮ ਡਰ ਖਤਮ ਹੁੰਦਾ ਹੈ, ਬੜੇ ਬੜੇ ਵੱਡੇ ਆਤਮਕ ਦੁੱਖ ਜਿਹੜੇ ਨੇ ਦੂਰ ਹੁੰਦੇ ਨੇ, ਤੇ ਤ੍ਰਿਸ਼ਨਾ ਦੀ ਭੁੱਖ ਵੀ ਉੱਤਰ ਜਾਂਦੀ ਹੈ, ਮਨੁੱਖ ਦੇ ਜੀਵਨ ਵਿੱਚ ਫਿਰ ਸੰਤੁਸ਼ਟੀ ਆਉਂਦੀ ਹੈ। ਮਨੁੱਖ ਕਿਸੇ ਵਰਨ ਜਾਤ ਨਾਲ ਕਿਸੇ ਖੇਤਰ ਨਾਲ ਸੰਬੰਧਿਤ ਹੋਵੇ, ਉਹ ਉੱਥੇ ਸੰਤੁਸ਼ਟ ਹੁੰਦਾ ਹੈ ਵੀ ਮੇਰੇ ਮਾਲਕ ਦਾ ਹੁਕਮ ਹੈ, ਉਹਨੇ ਭਾਵੇਂ ਜ਼ਿਮੀਂਦਾਰ ਘਰਾਣੇ ਵਿੱਚ ਪੈਦਾ ਕੀਤਾ, ਭਗਤ ਧੰਨਾ ਜੀ ਉੱਥੇ ਵੀ ਭਗਤੀ ਕਰਦੇ ਨੇ, ਚਾਹੇ ਜੁਲਾਇਆਂ ਦੀ ਕੁੱਲ ਵਿੱਚ ਪੈਦਾ ਕੀਤਾ, ਭਗਤ ਕਬੀਰ ਸਾਹਿਬ ਨੇ ਉੱਥੇ ਵੀ ਨਾਮ ਨਾ ਖੱਟਿਆ ਤੇ ਕਹਿ ਦਿੱਤਾ ਉੱਚ ਜਾਤੀ ਵਾਲੇ ਨੂੰ, ਤੂੰ ਬਾਹਮਣ ਮੈਂ ਕਾਂਸ਼ੀਕ ਜੁਲਹਾ, ਬੁੱਝੋ ਮੋਰ ਗਿਆਨਾ, ਤੁਮ ਤੋ ਜਾਚੇ ਭੂਪਤ ਰਾਜੇ, ਹਰ ਸੋ ਮੋਰ ਧਿਆਨਾ। ਕਹਿੰਦੇ ਵੇਖ ਤੂੰ ਉੱਚ ਜਾਤੀ ਵਿੱਚ ਪੈਦਾ ਹੋ ਕੇ ਵੀ ਰਾਜੇ ਮਹਾਰਾਜਿਆਂ ਦੀ ਚਾਪਲੂਸੀ ਕਰੀ ਜਾਂਦਾ, ਖੁਸ਼ਾਮਦੀ ਕਰੀ ਜਾਂਦਾ, ਤੇ ਮੈਂ ਜੁਲਾਇਆਂ ਦੀ ਕੁੱਲ ਵਿੱਚ ਪੈਦਾ ਹੋ ਕੇ ਰੱਬ ਨਾਲ ਸੁਰਤ ਜੋੜ ਲਈ, ਦੱਸ ਕੌਣ ਵੱਡਾ। ਤੂੰ ਉੱਚੀ ਜਾਤ ਕਰਕੇ ਵੱਡਾ, ਪਰ ਤੂੰ ਅਜੇ ਵੀ ਰਾਜੇ ਮਹਾਰਾਜਿਆਂ ਦੀ ਚਾਪਲੂਸੀ ਕਰਦਾ, ਰਾਜੇ ਮਹਾਰਾਜਿਆਂ ਨੂੰ ਆਪਣਾ ਜਜਮਾਨ ਮੰਨੀ ਬੈਠਾ, ਪਰ ਹਰ ਸਿਓ ਮੋਰ ਧਿਆਨਾ, ਮੈਂ ਜੁਲਾਇਆਂ ਦੀ ਕੁੱਲ ਵਿੱਚ ਪੈਦਾ ਹੋ ਕੇ ਰੱਬ ਦਾ ਧਿਆਨ ਧਰਿਆ। ਇਸ ਕਰਕੇ ਗਰੀਬ ਨਵਾਜ ਧੰਨ ਗੁਰੂ ਰਾਮਦਾਸ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ ਕਿ ਇਹ ਅਕਥ ਕਥਾ ਕੀ ਹੈ। ਆਓ ਬੜੇ ਪਿਆਰ ਸਹਿਤ ਅੱਗੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ, ਘਰ ਛੇਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਹੀ ਰਾਗ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ, ਜਿਸ ਨੂੰ ਛੇਵੇਂ ਘਰ ਵਿੱਚ ਸੁਰ ਤਾਲ ਵਿੱਚ ਗਾਉਣ ਦੀ ਸਤਿਗੁਰਾਂ ਨੇ ਪ੍ਰੇਰਨਾ ਕੀਤੀ ਹੈ। ਸੰਖੇਪ ਵਿੱਚ ਆਪਣੇ ਇਸ਼ਟ ਦੇ ਪ੍ਰਭੂ ਦਾ ਮੰਗਲ ਕੀਤਾ ਸਤਿਗੁਰਾਂ ਨੇ ਕਿ ਉਹ ਇੱਕ ਹੈ, ਸਾਰੇ ਸੰਸਾਰ ਵਿੱਚ ਵਿਆਪਕ ਹੈ, ਸਰਬ ਦਾ ਪ੍ਰਕਾਸ਼ਕ ਹੋਣ ਕਰਕੇ ਉਹ ਸਤ ਸਰੂਪ ਹੈ, ਤੇ ਉਹਦੀ ਪ੍ਰਾਪਤੀ ਵੀ ਸੱਚੇ ਗੁਰੂ ਦੇ ਪ੍ਰਸਾਦ ਭਾਵ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ।
ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ।
ਭਾਈ ਪਰਮਾਤਮਾ ਦੀ ਆਹ ਅਕਥ ਕਥਾ ਜੇ, ਵੀ ਜਿਨ੍ਹਾਂ ਨੂੰ ਤੁਸੀਂ ਨੀਚ ਜਾਤ ਆਖਦੇ ਹੋ, ਜਿਨ੍ਹਾਂ ਨੂੰ ਤੁਸੀਂ ਅਖੌਤੀ ਲੋਅਰ ਕਾਸਟ ਕਹਿੰਦੇ ਹੋ, ਨੀਵੀਂ ਜਾਤ ਕਹਿੰਦੇ ਹੋ, ਜੇ ਕੋਈ ਉਸ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਪਰਮਾਤਮਾ ਨੂੰ ਜਪੇ, ਤੇ ਵੇਖੋ ਉਸ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਵੀ ਉਸਨੇ ਉੱਤਮ ਪਦਵੀ ਪ੍ਰਾਪਤ ਕਰ ਲਈ ਹੈ। ਭਾਵ ਇਹ ਪਰਮਾਤਮਾ ਦੀ ਵਡਿਆਈ ਹੈ ਕਿ ਉਹ ਨੀਵਿਆਂ ਨੂੰ ਉੱਚਿਆਂ ਕਰਦਾ। ਜਿਸ ਨੀਚ ਕੋ ਕਉ ਨਾ ਜਾਣੈ, ਨਾਮ ਜਪ ਤੋਂ ਚੌਂਕੁੰਡ ਮਾਨੈ। ਭਾਵ ਜਿਹਨੂੰ ਕੋਈ ਨਹੀਂ ਜਾਣਦਾ, ਉਹਦੀ ਪ੍ਰਸਿੱਧੀ ਜਿਹੜੀ ਹੈ, ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਚਾਰੇ ਚੱਕਾਂ ਦੇ ਵਿੱਚ ਉਹਦੀ ਪ੍ਰਸਿੱਧੀ ਹੋ ਜਾਂਦੀ ਹੈ ਜਿਹਨੂੰ ਲੋਕੀ ਨੀਵੀਂ ਜਾਤ ਦੇ ਆਖਦੇ ਸਨ। ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਨਵਾਜਿਆ ਭਾਈ ਲਾਲੋ ਨੂੰ ਤੇ ਉਹਨਾਂ ਨੂੰ ਪੁੱਛਿਆ ਗਿਆ ਸਤਿਗੁਰੂ ਜੀ ਤੁਹਾਡੀ ਸੰਗਤ ਕਿੱਥੇ ਆ, ਤੁਸੀਂ ਰਹਿੰਦੇ ਕਿੱਥੇ ਹੋ, ਤੇ ਗਰੀਬ ਨਵਾਜ ਜੀ ਨੇ ਕਿਹਾ ਸੀ ਜਿਨ੍ਹਾਂ ਨੂੰ ਤੁਸੀਂ ਨੀਵੇਂ ਕਹਿ ਕੇ ਦੂਰ ਕਰਦੇ ਹੋ ਨਾ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਜਿੱਥੇ ਭਾਈ ਮਤੀ ਦਾਸ ਨੇ, ਉੱਥੇ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਵੀ ਗੁਰੂ ਦੇ ਸਿੱਖ ਨੇ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਰੰਗ ਰੇਟਾ ਗੁਰੂ ਕਾ ਬੇਟਾ ਹੋਣ ਦਾ ਮਾਣ ਬਖਸ਼ਿਸ਼ ਕੀਤਾ ਸੀ। ਔਰ ਗਰੀਬ ਨਵਾਜ ਜੀ ਨੇ ਉਹਨਾਂ ਲੋਕਾਂ ਨੂੰ ਵੀ ਉੱਚਿਆਂ ਚੁੱਕਿਆ ਜਿਹੜੇ ਡਰਦੇ ਮਾਰੇ ਕਿਤੇ ਤੱਤੀ ਥਾਂ ਤੇ ਪੈਰ ਨਹੀਂ ਸਨ ਰੱਖਦੇ। ਗਰੀਬ ਨਵਾਜ ਨੇ ਜਦੋਂ ਸੁਣਿਆ ਵੀ ਉਹ ਲੋਕ ਕਹਿ ਰਹੇ ਨੇ ਕਾਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੱਡੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ, ਉਹਨਾਂ ਨੂੰ ਘੋੜ ਸਵਾਰ ਬਣਾ ਕੇ ਅਣਖ ਤੇ ਗੈਰਤ ਦੀ ਜ਼ਿੰਦਗੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਔਰ ਹੋਲੇ ਮਹੱਲੇ ਦਾ ਤਿਉਹਾਰ ਬਖਸ਼ਿਸ਼ ਕਰਕੇ ਉਹਨਾਂ ਦਾ ਮਰਤਬਾ ਬਹੁਤ ਵੱਡਾ ਉੱਚਾ ਬਣਾ ਦਿੱਤਾ ਤੇ ਆਖ ਦਿੱਤਾ ਇਨਹੀ ਕੀ ਕਿਰਪਾ ਕਿ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਸਾਹਿਬ ਨੇ ਆਪਣੇ ਆਪ ਨੂੰ ਗਰੀਬ ਕਿਹਾ, ਪਰ ਜਿਨ੍ਹਾਂ ਦੀ ਸਹਾਇਤਾ ਨਾਲ ਜੰਗ ਯੁੱਧ ਲੜੇ, ਉਹ ਭਾਵੇਂ ਕਿਸੇ ਵਰਨ ਨਾਲ, ਕਿਸੇ ਜਾਤੀ ਨਾਲ, ਕਿਸੇ ਸਥਾਨ ਨਾਲ ਸੰਬੰਧ ਰੱਖਦਾ ਸੀ, ਸਾਹਿਬ ਕਹਿੰਦੇ ਮੈਂ ਤੇ ਸੱਜਿਆ ਹੀ ਇਹਨਾਂ ਦੀ ਸਹਾਇਤਾ ਦੇ ਕਾਰਨ ਹੈ। ਇਹੀ ਕਾਰਨ ਕਿ ਗਰੀਬ ਨਵਾਜ ਜੀ ਨੇ ਹਰ ਉਸ ਤਿਉਹਾਰ ਦੇ ਵਿੱਚ ਜਿਹੜੇ ਮੁਰਦਾ ਹੋ ਚੁੱਕੇ ਸਨ ਇੱਕ ਐਸੀ ਰੂਹ ਫੂਕ ਦਿੱਤੀ ਕਿ ਬੜਾ ਸੋਹਣਾ ਯੁੱਧ ਦਾ ਸਤਿਗੁਰੂ ਜੀ ਨੇ ਅਲੰਕਾਰ ਬੰਨ ਕੇ ਜਦੋਂ ਹੋਲੀ ਦਾ ਜ਼ਿਕਰ ਕੀਤਾ ਤੇ ਉੱਥੇ ਬਕਾਇਦਾ ਗਰੀਬ ਨਵਾਜ ਜੀ ਨੇ ਦੁਨਿਆਵੀ ਰੰਗਾਂ ਤਮਾਸ਼ਿਆਂ ਤੋਂ ਉੱਪਰ ਉੱਠ ਕੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਹੋਣ ਦੀ ਪ੍ਰੇਰਨਾ ਕੀਤੀ ਹੈ। ਸਾਹਿਬ ਦੇ ਬਚਨ ਨੇ ਬਾਣ ਚੱਲੇ ਤੇ ਕੁੰਕਮ ਮਾਨੋ, ਵੀ ਆਹ ਜਿਹੜੇ ਤੀਰ ਚੱਲਦੇ ਨੇ ਇਹ ਕੇਸਰ ਦਾ ਰੰਗ ਮੰਨੋ, ਵੀ ਜਿਵੇਂ ਇੱਕ ਦੂਸਰੇ ਤੇ ਕੇਸਰ ਦਾ ਰੰਗ ਸੁੱਟੀਦਾ, ਜਿਹੜੇ ਤੀਰ ਚੱਲ ਰਹੇ ਨੇ ਨਾ ਜਦੋਂ ਯੁੱਧ ਦਾ ਅਲੰਕਾਰ ਬੰਨਿਆ ਤੇ ਕਹਿ ਦਿੱਤਾ ਇਹ ਕੁੰਕਮ ਭਾਵ ਕੇਸਰ ਹੈ। ਬਾਣ ਚੱਲੇ ਤੇ ਕੁੰਕਮ ਮਾਨੋ ਮੂਠ ਗਲਾਲ ਕੀ ਸਾਂਗ ਪ੍ਰਹਾਰੀ, ਆਹ ਜਿਹੜੀ ਸਾਂਗ ਬਰਸ਼ੀਆਂ ਚੱਲਦੀਆਂ ਨੇ, ਸੂਰਮੇ ਇੱਕ ਦੂਸਰੇ ਨਾਲ ਯੁੱਧ ਕਰਦੇ ਨੇ, ਇਹ ਸਮਝ ਲਓ ਜਿਵੇਂ ਗੁਲਾਲ ਦੀਆਂ ਮੁੱਠਾਂ ਭਰ ਭਰ ਕੇ ਸੁੱਟੀ ਦੀਆਂ, ਭਾਵ ਕਿਤੇ ਗੁਲਾਲ ਦੀਆਂ ਮੁੱਠਾਂ ਭਰ ਭਰ ਕੇ ਇੱਕ ਦੂਸਰੇ ਤੇ ਸੁੱਟਣ ਵਿੱਚ ਨਾ ਉਲਝ ਜਾਇਓ, ਸ਼ਸਤਰ ਵਿਦਿਆ ਵਿੱਚ ਨਿਪੁੰਨ ਹੋਇਓ। ਬਾਣ ਚੱਲੇ ਤੇ ਕੁੰਕਮ ਮਾਨੋ ਮੂਠ ਗਲਾਲ ਕੀ ਸਾਂਗ ਪ੍ਰਹਾਰੀ, ਢਾਲ ਮਨੋ ਡਫ ਮਾਲ ਬਣੀ। ਜਿਵੇਂ ਹੋਲੀ ਕਈ ਪ੍ਰਕਾਰ ਦੀ ਆ, ਡੱਫਾਂ ਦੀ ਹੋਲੀ ਸਾਹਿਬ ਕਹਿੰਦੇ ਆ, ਜਿਹੜੀ ਢਾਲਾਂ ਨੇ ਨਾ ਜੰਗਾਂ ਯੁੱਧਾਂ ਦੇ ਵਿੱਚ, ਇਹ ਮਾਨੋ ਡੱਫਾਂ ਦੀ ਮਾਲ ਹੈ, ਡੱਫਾਂ ਦੀ ਹੋਲੀ ਹੈ। ਹੱਥ ਨਾਲ ਬਦੂਕ ਛੁੱਟੇ ਪਚਕਾਰੀ, ਲੋਕੀ ਪਚਕਾਰੀਆਂ ਵਿੱਚ ਰੰਗ ਪਾ ਪਾ ਕੇ ਸੁੱਟਦੇ ਸਨ। ਸਾਹਿਬ ਕਹਿੰਦੇ ਜਦੋਂ ਦੁਸ਼ਮਣ ਚੜ ਕੇ ਆਉਂਦਾ, ਜਦੋਂ ਹਮਲਾਵਰ ਆਉਂਦਾ ਤੇ ਉਹਨੂੰ ਰੋਕਣ ਵਾਸਤੇ ਹੱਥਾਂ ਵਿੱਚ ਪਕੜੀਆਂ ਬੰਦੂਕਾਂ ਜਦੋਂ ਚੱਲਦੀਆਂ ਨੇ, ਸਮਝ ਲਵੋ ਇਹ ਪਚਕਾਰੀਆਂ ਦੇ ਵਿੱਚੋਂ ਰੰਗ ਨਿਕਲ ਰਿਹਾ। ਫਿਰ ਮੈਂ ਬੇਨਤੀ ਕਰਾਂ ਕਿ ਬਾਣ ਚੱਲੇ ਤੇ ਕੁੰਕਮ ਮਾਨੋ ਮੂਠ ਗਲਾਲ ਕੀ ਸਾਂਗ ਪ੍ਰਹਾਰੀ, ਢਾਲ ਮਨੋ ਡਫ ਮਾਲ ਬਣੀ, ਹੱਥ ਨਾਲ ਬੰਦੂਕ ਛੁੱਟੇ ਪਚਕਾਰੀ, ਸੌਣ ਭਰੇ ਪੱਟ ਬੀਰਨ ਕੇ ਉਪਮਾ ਜਨ ਘੋਰ ਕੇ ਕੇਸਰ ਡਾਰੀ। ਤੇ ਜਦੋਂ ਖੂਨ ਨਾਲ ਲਹੂ ਦੇ ਨਾਲ ਸੂਰਮਿਆਂ ਦੇ ਜਿਹੜੇ ਬਸਤਰ ਨੇ ਉਹ ਰੰਗੇ ਗਏ ਨੇ, ਸਮਝ ਲਵੋ ਅਸਲ ਹੋਲੀ ਇਹ ਹੈ ਕਿ ਜਦੋਂ ਜਿਹੜੇ ਹਮਲਾਵਰ ਬਣ ਕੇ ਆਉਣ, ਤੁਸੀਂ ਅਣਖ ਤੇ ਗੈਰਤ ਨਾਲ ਉਹਨਾਂ ਦਾ ਮੁਕਾਬਲਾ ਕਰੋ। ਇਹ ਹੋਲੀ ਕਾਹਦੀ ਹੈ ਵੀ ਤੁਹਾਡੀਆਂ ਬਹੁ ਬੇਟੀਆਂ ਨੂੰ ਉਹ ਉਠਾ ਕੇ ਲੈ ਜਾਂਦੇ ਨੇ ਤੇ ਤੁਸੀਂ ਉੱਚੀ ਉੱਚੀ ਕਹਿ ਰਹੇ ਹੋ ਹੋਲੀ ਹੈ, ਵੀ ਹੋਲੀ ਹੈ, ਤੁਹਾਡੀ ਤੇ ਅਣਖ ਤੇ ਗੈਰਤ ਹੀ ਖਤਮ ਹੋ ਚੁੱਕੀ ਹੈ। ਸਾਹਿਬ ਕਹਿੰਦੇ ਅਸਲ ਹੋਲੀ ਇਹ ਹੈ, ਸੌਣ ਭਰੇ ਪੱਟ ਬੀਰਨ ਕੇ ਉਪਮਾ ਘੋਰ ਕੇ ਜਨ ਕੇਸਰ ਡਾਰੀ, ਖੇਲਤ ਫਾਕ ਕੇ ਬੀਰ ਲਰੇ ਨਵਲਾ ਸੀ ਲੀਏ ਕਰਵਾਰ ਕਟਾਰੀ। ਇੰਜ ਲੱਗਦਾ ਵੀ ਜਦੋਂ ਸੂਰਮੇ ਇੱਕ ਦੂਸਰੇ ਦੇ ਨਾਲ ਮੁਕਾਬਲਾ ਕਰਦੇ ਨੇ, ਹੱਥਾਂ ਵਿੱਚ ਤਲਵਾਰਾਂ ਪਕੜ ਕੇ, ਢਾਲਾਂ ਪਕੜ ਕੇ ਜਦੋਂ ਯੁੱਧ ਦੀ ਮਾਨੋ ਉਹ ਸਿਖਲਾਈ ਪ੍ਰਾਪਤ ਕਰ ਰਹੇ ਨੇ, ਤੇ ਇੰਜ ਲੱਗ ਰਿਹਾ ਜਿਵੇਂ ਇੱਕ ਦੂਸਰੇ ਤੇ ਫੁੱਲ ਸੁੱਟ ਸੁੱਟ ਕੇ, ਭਾਵ ਬੜੇ ਕੋਮਲ ਢੰਗ ਦੇ ਨਾਲ ਇੱਕ ਦੂਸਰੇ ਤੇ ਵਾਰ ਕਰ ਰਹੇ ਹੋਣ। ਮੇਰੇ ਗਰੀਬ ਨਵਾਜ ਜੀ ਨੇ ਇਸ ਤਰ੍ਹਾਂ ਹੋਲੀ ਨੂੰ ਹੋਲੇ ਮਹੱਲੇ ਦੇ ਵਿੱਚ ਬਖਸ਼ਿਸ਼ ਕੀਤਾ, ਤਬਦੀਲ ਕਰਕੇ, ਤਾਂ ਕਿ ਮਨੁੱਖ ਆਪਣੀ ਅਣਖ ਤੇ ਗੈਰਤ, ਆਪਣੀ ਜਿਹੜੀ ਮਾਨੋ ਇਹਦੀ ਸੰਸਕ੍ਰਿਤੀ ਹੈ ਉਹਦੇ ਤੋਂ ਦੂਰ ਨਾ ਜਾਵੇ, ਆਪ ਖੁਦ ਹਮਲਾਵਰਾਂ ਦਾ ਮੁਕਾਬਲਾ ਕਰਨ ਦੇ ਯੋਗ ਰਵੇ। ਕਿਉਂਕਿ ਅਕਸਰ ਅਨੰਦਪੁਰ ਸਾਹਿਬ ਆ ਕੇ ਲੋਕ ਆਖਦੇ ਸਨ ਸਤਿਗੁਰੂ ਜੀ ਅੱਜ ਪਹਾੜੀ ਰਾਜਿਆਂ ਨੇ ਲੁੱਟ ਲਿਆ, ਅੱਜ ਮੁਗਲਾਂ ਨੇ ਲੁੱਟ ਲਿਆ, ਸਾਹਿਬ ਕਹਿੰਦੇ ਇਹ ਕਦੋਂ ਕਹੋਗੇ ਵੀ ਜਦੋਂ ਉਹਨਾਂ ਨੇ ਸਾਨੂੰ ਲੁੱਟਣਾ ਸ਼ੁਰੂ ਕੀਤਾ ਤੇ ਅਸੀਂ ਉਹਨਾਂ ਦਾ ਮੁਕਾਬਲਾ ਕਰਕੇ ਆਏ ਹਾਂ। ਗਰੀਬ ਨਵਾਜ ਜੀ ਨੇ ਜਿਹੜੇ ਕੀੜੀ ਵਰਗੇ ਜੀਵ ਸਨ ਉਹਨਾਂ ਦੇ ਅੰਦਰ ਸ਼ਕਤੀ ਭਰ ਕੇ ਕਹਿ ਦਿੱਤਾ ਕਿ ਇਹ ਹੁਣ ਹਾਥੀ ਦਾ ਮੁਕਾਬਲਾ ਕਰਨਗੇ। ਚਿੜੀਆਂ ਵਰਗੇ ਡਰਾਕਲਾਂ ਨੂੰ ਕਿਹਾ ਇਹ ਹੁਣ ਮਾਨੋ ਬਾਜਾਂ ਦਾ ਮੁਕਾਬਲਾ ਕਰਨਗੇ। ਚਿੜੀਓਂ ਸੇ ਮੈਂ ਬਾਜ ਤੜਾਊਂ, ਗਿੱਦੜੋਂ ਸੇ ਮੈਂ ਸ਼ੇਰ ਮਰਾਊਂ, 1,25,000 ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇਸ ਲਈ ਗਰੀਬ ਨਵਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਸ਼ੁਰੂ ਕੀਤਾ ਸੀ, ਜਿਹੜਾ 29 ਮਾਰਚ ਨੂੰ ਬੜੀ ਸ਼ਰਧਾ ਭਾਵਨਾ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਤੇ ਗੁਰਮਤਿ ਸਮਾਗਮਾਂ ਦੀ ਉੱਥੇ ਆਰੰਭਤਾ ਹੋ ਚੁੱਕੀ ਹੈ। ਮੇਰੇ ਗਰੀਬ ਨਵਾਜ ਜੀ ਨੇ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਵੇਖੋ ਜਿਹੜੇ ਨੀਵੇਂ ਲੋਕ ਸਨ ਜਦੋਂ ਉਹਨਾਂ ਨੇ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਪਰਮਾਤਮਾ ਨੂੰ ਜਪਿਆ ਤੇ ਉਹਨਾਂ ਉੱਤਮ ਪਦਵੀ ਪ੍ਰਾਪਤ ਕਰ ਲਈ।
ਪੁਸ਼ੋ ਬਿਦਰ ਦਾਸੀ ਸੁਤਾ ਕਿਸਨ ਉਤਰਿਆ ਘਰ ਜਿਸ ਜਾਏ।
ਸਭ ਕਹਿੰਦੇ ਨਾਲੇ ਤਾਂ ਤੁਸੀਂ ਕ੍ਰਿਸ਼ਨ ਨੂੰ ਮੰਨਦੇ ਹੋ ਤੇ ਨਾਲੇ ਤੁਹਾਡੀ ਇਹ ਸਾਖੀ ਹੈ, ਜੋ ਕਿਸੇ ਨੂੰ ਵੀ ਪੁੱਛ ਲਓ ਕਿ ਜਿਹੜਾ ਬਿਦਰ ਸੀਗਾ ਉਹ ਇੱਕ ਦਾਸੀ ਦਾ ਪੁੱਤਰ ਸੀਗਾ ਤੇ ਕ੍ਰਿਸ਼ਨ ਜੀ ਉਹਦੀ ਪ੍ਰੇਮਾ ਭਗਤੀ ਵੇਖ ਕੇ ਦੁਰਯੋਧਨ ਦਾ ਘਰ ਛੱਡ ਕੇ ਭੀਖਮ ਦਰੋਣਾ ਕਰਨ ਵੱਡੇ ਵੱਡੇ ਜਿਹੜੇ ਸਭਾ ਦੇ ਮੁਖੀਏ ਸਨ ਉਹਨਾਂ ਨੂੰ ਛੱਡ ਕੇ ਇੱਕ ਗਰੀਬ ਬਿਦਰ ਦੀ ਝੁੱਗੀ ਵਿੱਚ ਰਾਤ ਕੱਟਦੇ ਨੇ ਤੇ ਜਦੋਂ ਔਖਾ ਹੋ ਕੇ ਦੁਰਯੋਧਨ ਪੁੱਛਦਾ ਕਿ ਤੁਸੀਂ ਸਾਡੀ ਇਸ ਤਰ੍ਹਾਂ ਮਾਨੋ ਬੇਇੱਜ਼ਤੀ ਕਰ ਦਿੱਤੀ ਕਿ ਸਾਡੇ ਘਰ ਛੱਡ ਕੇ ਰਾਜ ਘਰਾਣੇ ਛੱਡ ਕੇ ਇੱਕ ਗਰੀਬ ਦੇ ਘਰ ਜਾ ਕੇ ਠਹਿਰਿਓ ਤੇ ਸਤਿਗੁਰੂ ਜੀ ਉਦਾਹਰਨ ਦੇ ਰਹੇ ਨੇ ਵੀ ਜੇ ਸੱਚੀ ਮੁੱਚੀ ਤੁਸੀਂ ਕ੍ਰਿਸ਼ਨ ਨੂੰ ਮੰਨਦੇ ਹੋ ਤੇ ਗਰੀਬਾਂ ਨਾਲ ਨਫ਼ਰਤ ਨਾ ਕਰਿਓ ਕਿਉਂਕਿ ਤੁਹਾਡੇ ਕ੍ਰਿਸ਼ਨ ਜੀ ਦੀ ਤੇ ਇਹ ਸਾਖੀ ਹੈ ਕਿ ਉਹ ਵੱਡੇ ਘਰਾਣੇ ਛੱਡ ਕੇ ਇੱਕ ਬਿਦਰ ਦੇ ਘਰ ਗਏ ਸਨ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਵੀ ਇਹ ਸਾਖੀ ਦਾ ਸੰਕੇਤ ਦੇ ਕੇ ਤੇ ਗੁਰਮਤਿ ਦਾ ਜਿਹੜਾ ਸਿਧਾਂਤ ਹੈ ਦ੍ਰਿੜ ਕਰਾਇਆ, ਉਹਨਾਂ ਨੇ ਪਹਿਲਾਂ ਸਾਖੀ ਦਾ ਸੰਕੇਤ ਦਿੱਤਾ, ਕਹਿਣ ਲੱਗੇ ਕ੍ਰਿਸ਼ਨ ਜੀ ਨੇ ਆਖਿਆ ਸੀ ਦੁਰਯੋਧਨ ਨੂੰ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ, ਤੇਰੀ ਹਾਲਤ ਤਾਂ ਇਹ ਹੈ ਕਿ ਹਸਤੀ ਦੇਖ ਭਰਮ ਤੇ ਭੁੱਲਾ ਸ਼੍ਰੀ ਭਗਵਾਨ ਨਾ ਜਾਣਿਆ, ਤੂੰ ਤੇ ਆਪਣੇ ਹਾਥੀ ਘੋੜਿਆਂ ਵਿੱਚ ਹੀ ਉਲਝਿਆ, ਤੈਨੂੰ ਕੀ ਪਤਾ ਰੱਬ ਦੇ ਪਿਆਰੇ ਕਿਹੋ ਜਿਹੇ ਹੁੰਦੇ ਨੇ, ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ, ਤੇਰੇ ਘਰ ਦਾ ਦੁੱਧ ਪਾਣੀ ਤੇ ਬਿਦਰ ਦੇ ਘਰ ਦਾ ਪਾਣੀ ਵੀ ਮੈਨੂੰ ਦੁੱਧ ਵਰਗਾ ਅੰਮ੍ਰਿਤ ਵਰਗਾ ਲੱਗਾ ਕਿਉਂਕਿ ਉਹਦੇ ਅੰਦਰ ਪ੍ਰੇਮਾ ਭਗਤੀ ਹੈ, ਖੀਰ ਸਮਾਨ ਸਾਗ ਮੈਂ ਪਾਇਆ, ਤੇਰੇ ਘਰ ਦੀ ਵਧੀਆ ਖੀਰ ਤੇ ਬਿਦਰ ਦੇ ਘਰ ਦਾ ਅਲੂਣਾ ਅੱਧ ਰਿੱਝਾ ਕੱਚਾ ਪੱਕਾ ਜਿਹੜਾ ਸਾਗ ਹੈ ਨਾ ਉਹ ਮੈਨੂੰ ਤੇਰੀ ਖੀਰ ਨਾਲੋਂ ਵੀ ਚੰਗਾ ਲੱਗਾ, ਖੀਰ ਸਮਾਨ ਸਾਗ ਮੈਂ ਪਾਇਆ ਕਿਉਂ, ਕਿਉਂਕਿ ਗੁਣ ਗਾਵਤ ਰੈਨ ਬਿਹਾਨੀ, ਬਿਦਰ ਦੇ ਘਰ ਸਾਰੀ ਰਾਤ ਮਾਲਕ ਦੇ ਗੁਣ ਗਾਉਂਦਿਆਂ ਬਤੀਤ ਹੋਈ ਹੈ, ਤੇਰੇ ਘਰ ਤੇ ਆ ਕੇ ਮੂੰਹ ਮਾਇਆ ਦੀਆਂ ਗੱਲਾਂ ਹੋਣੀਆਂ ਸਨ, ਮੈਂ ਤਾਂ ਤੇਰੇ ਘਰ ਨਹੀਂ ਆਇਆ। ਇਹ ਸਾਖੀ ਸੰਕੇਤ ਦੇ ਕੇ ਭਗਤ ਕਬੀਰ ਜੀ ਨੇ ਅਖੀਰਲੀ ਤੁਕ ਵਿੱਚ ਗੁਰਮਤਿ ਦਾ ਸਿਧਾਂਤ ਦ੍ਰਿੜ ਕਰਾਇਆ, ਕਹਿਣ ਲੱਗੇ ਤੁਹਾਡੇ ਕ੍ਰਿਸ਼ਨ ਜੀ ਦੀ ਤਾਂ ਇੱਕ ਸਾਖੀ ਹੈ ਨਾ, ਪਰ ਜਿਸ ਰੱਬ ਨੂੰ ਮੈਂ ਮੰਨਦਾ ਨਾ ਉਹ ਰੱਬ ਕਦੇ ਵੀ ਕਿਸੇ ਦੀ ਜਾਤ ਨਹੀਂ ਜੇ ਮੰਨਦਾ, ਕਬੀਰ ਕੋ ਠਾਕੁਰ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ। ਤੁਹਾਡੇ ਕ੍ਰਿਸ਼ਨ ਜੀ ਨੇ ਕੇਵਲ ਇੱਕ ਬਿਦਰ ਦਾ ਜਾਤ ਪਾਤ ਨਾ ਵਿਚਾਰਨ ਕਰਕੇ ਉਹਨੂੰ ਨਿਵਾਜਿਆ, ਪਰ ਜਿਸ ਰੱਬ ਨੂੰ ਮੈਂ ਮੰਨਦਾ ਨਾ ਕਬੀਰ ਕੋ ਠਾਕੁਰ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ, ਉਹ ਕਦੇ ਵੀ ਕਿਸੇ ਦੀ ਜਾਤ ਨਹੀਂ ਮੰਨਦਾ, ਉਹ ਤਾਂ ਮੈਨੂੰ ਨਿਵਾਜਦਾ। ਤੇ ਜੇ ਸੱਚੀ ਮੁੱਚੀ ਤੁਸੀਂ ਕ੍ਰਿਸ਼ਨ ਜੀ ਨੂੰ ਮੰਨਦੇ ਹੋ ਤੇ ਭਗਤ ਕਬੀਰ ਸਾਹਿਬ ਕਹਿੰਦੇ ਫਿਰ ਸਾਨੂੰ ਜੁਲਾਇਆਂ ਨੂੰ ਨੀਵੀਂ ਜਾਤ ਵਿੱਚ ਪੈਦਾ ਹੋਣ ਵਾਲਿਆਂ ਨੂੰ ਤੁਸੀਂ ਘਿਰਨਾ ਨਾਲ ਨਾ ਵੇਖੋ, ਸਗੋਂ ਪ੍ਰੇਮਾ ਭਗਤੀ ਵੇਖੋ, ਤਾਂ ਤੁਹਾਡੇ ਤੇ ਤੁਹਾਡੇ ਕ੍ਰਿਸ਼ਨ ਜੀ ਪ੍ਰਸੰਨ ਹੋਣਗੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਕਹਿਣ ਲੱਗੇ ਆਇਆ ਸੁਣਿਆ ਬਿਦਰਦਾ ਬੋਲੈ ਦੁਰਯੋਧਨ ਹੋਏ ਰੁੱਖਾ। ਦੁਰਯੋਧਨ ਰਾਜਾ ਸੀ ਨਾ, ਬੜਾ ਰੁੱਖਾ ਹੋ ਕੇ ਬੋਲਣ ਲੱਗਾ, ਕਹਿਣ ਲੱਗੇ ਕ੍ਰਿਸ਼ਨ ਜੀ ਤੁਸੀਂ ਚੰਗਾ ਨਹੀਂ ਕੀਤਾ, ਸਾਡੇ ਮਹੱਲ ਛੱਡ ਕੇ ਇੱਕ ਗਰੀਬ ਦੇ ਘਰ ਜਾ ਕੇ ਰਾਤ ਕੱਟੀ ਹੈ। ਆਇਆ ਸੁਣਿਆ ਬਿਦਰਦਾ ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੀ ਸੁੱਖਾ। ਇੱਕ ਗੋਲੇ ਦੇ ਇੱਕ ਦਾਸੀ ਦੇ ਪੁੱਤਰ ਦੇ ਘਰ ਜਾ ਕੇ ਰਾਤ ਕੱਟੀ, ਕੀ ਸੁੱਖ ਮਿਲ ਗਿਆ ਜਿਹੜਾ ਸਾਡੇ ਮਹੱਲਾਂ ਵਿੱਚ ਨਹੀਂ ਸੀ। ਝੁੰਗੀ ਜਾਏ ਵਲਾਇਨ ਸਭਨਾ ਦੇ ਜੀ ਅੰਦਰ ਧੁੱਖਾ, ਭੀਖਮ ਦਰੋਣਾ ਕਰਨ ਤਜ ਵੱਡੇ ਸ਼ਿੰਗਾਰ। ਜਿਹੜੇ ਸਭਾ ਦੇ ਸ਼ਿੰਗਾਰ ਸਨ, ਵੱਡੇ ਵੱਡੇ ਮੁਖੀਏ ਸਨ, ਸਭਾ ਸ਼ਿੰਗਾਰ ਵੱਡੇ ਮਨੁੱਖਾ, ਭੀਖਮ ਛੱਡ ਕੇ, ਦਰੋਣਾਚਾਰੀਆ ਛੱਡ ਕੇ, ਤੁਸੀਂ ਕਰਨ ਛੱਡ ਕੇ, ਮੇਰੇ ਮਹੱਲ ਛੱਡ ਕੇ ਗੋਲੇ ਦੇ ਘਰ ਜਾ ਕੇ ਕਿਉਂ ਰਾਤ ਕੱਟੀ ਹੈ? ਤੇ ਅੱਗੋਂ ਕ੍ਰਿਸ਼ਨ ਜੀ ਨੇ ਹੱਸ ਕੇ ਜਵਾਬ ਦਿੱਤਾ, ਕਹਿਣ ਲੱਗੇ, ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨ ਮੁਖਾ, ਤੇਰੇ ਭਾਉ ਨਾ ਦਿਸੀ ਮੇਰੇ ਨਾ ਹੀ ਅਪਦਾ। ਚੁੱਖਾ ਕਹਿਣ ਲੱਗੇ, ਤੇਰੇ ਪ੍ਰੇਮਾ ਭਗਤੀ ਨੀ ਤੇ ਮੈਨੂੰ ਕੋਈ ਬਿਪਤਾ ਨੀ ਪਈ ਵੀ ਮੈਂ ਤੇਰੇ ਘਰ ਆ ਕੇ ਰਾਤ ਕੱਟਦਾ। ਭਾਉ ਜਵੇਹਾ ਬਿਦਰ ਦੇ ਹੋਰੀ ਦੇ ਚਿੱਤ, ਚਾਓ ਨਾ ਸੁੱਖਾ ਗੋਬਿੰਦ ਭਾਉ ਭਗਤ ਕਾ ਭੁੱਖਾ। ਭਾਈ ਗੁਰਦਾਸ ਜੀ ਨੇ ਵੀ ਸਾਖੀ ਅੰਕਿਤ ਕਰਕੇ ਅਖੀਰਲੀ ਤੁਕ ਵਿੱਚ ਗੁਰਮਨ ਦਾ ਸਿਧਾਂਤ ਦਿੱਤਾ ਹੈ ਵੀ ਇਵੇਂ ਜਿਹੜਾ ਗੋਬਿੰਦ ਪਰਮਾਤਮਾ ਹੈ ਨਾ, ਉਹ ਪ੍ਰੇਮਾ ਭਗਤੀ ਦਾ ਭੁੱਖਾ ਹੈ। ਉਹ ਵੀ ਨਹੀਂ ਵੇਖਦਾ ਵੀ ਮੇਰੇ ਸਾਹਮਣੇ ਮਹੱਲ ਨੇ, ਰਾਜੇ ਦਾ ਘਰ ਹੈ, ਉਹ ਤੇ ਪ੍ਰੇਮਾ ਭਗਤੀ ਵੇਖਦਾ। ਭਗਤ ਰਵਿਦਾਸ ਜੀ ਦੇ ਬਚਨ ਨੇ, ਆਪਨ ਬਾਪੈ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ। ਉਹ ਕਿਸੇ ਦਾ ਨਿੱਜੀ ਪਿਤਾ ਨਹੀਂ, ਉਹ ਤਾਂ ਭਾਵਨਾ ਦਾ, ਜਿਹੜਾ ਭਾਵਨਾ ਨਾਲ ਯਾਦ ਕਰੇ ਉਹ ਉਹਦੇ ਕੋਲ ਚਲਿਆ ਜਾਂਦਾ। ਇਸ ਕਰਕੇ ਸਤਿਗੁਰੂ ਜੀ ਨੇ ਸਿਧਾਂਤ ਦਿੱਤਾ ਵੀ ਜਾ ਕੇ ਇੱਕ ਦਾਸੀ ਪੁੱਤਰ ਜਿਹੜਾ ਬਿਦਰ ਹੈ ਉਹਦੇ ਬਾਰੇ ਕਿਸੇ ਨੂੰ ਪੁੱਛ ਲਵੋ ਵੀ ਕ੍ਰਿਸ਼ਨ ਜੀ ਵੱਡੇ ਵੱਡੇ ਰਾਜਿਆਂ ਦੇ ਘਰ ਛੱਡ ਕੇ, ਉੱਚ ਜਾਤੀ ਦੇ ਲੋਕਾਂ ਦੇ ਘਰ ਛੱਡ ਕੇ ਉਸ ਬਿਦਰ ਦੇ ਘਰ ਜਾ ਕੇ ਠਹਿਰੇ ਕਿ ਨਹੀਂ ਠਹਿਰੇ? ਤੇ ਜੇ ਤੁਸੀਂ ਸੱਚੀ ਮੁੱਚੀ ਕ੍ਰਿਸ਼ਨ ਜੀ ਦਾ ਸਤਿਕਾਰ ਕਰਦੇ ਹੋ, ਕ੍ਰਿਸ਼ਨ ਜੀ ਨੂੰ ਮੰਨਦੇ ਹੋ, ਤੇ ਫਿਰ ਗਰੀਬ ਲੋਕਾਂ ਨੂੰ, ਨੀਵੇਂ ਲੋਕਾਂ ਨੂੰ ਇਵੇਂ ਘਿਰਨਾ ਨਾਲ ਨਾ ਵੇਖੋ, ਨਹੀਂ ਤਾਂ ਤੁਹਾਡੇ ਕ੍ਰਿਸ਼ਨ ਜੀ ਤੁਹਾਡੇ ਤੇ ਕਦੇ ਖੁਸ਼ ਨਹੀਂ ਹੋਣਗੇ। ਜਿਵੇਂ ਅੱਜ ਵੀ ਵੀ ਆਪਾਂ ਕਹੀਏ ਵੀ ਅਸੀਂ ਹੈ ਗੁਰੂ ਨਾਨਕ ਦੇ ਸਿੱਖ, ਗੁਰੂ ਗੋਬਿੰਦ ਸਿੰਘ ਜੀ ਸਿੱਖ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ, ਤੇ ਫਿਰ ਕਹੀਏ ਵੀ ਫਲਾਣਾ ਨੀਵੀਂ ਜਾਤ ਦਾ, ਫਲਾਣਾ ਉੱਚੀ ਜਾਤ ਦਾ, ਜੇ ਇਹਨਾਂ ਚੱਕਰਾਂ ਵਿੱਚ ਹੀ ਪਏ ਹੋਵਾਂਗੇ, ਖਿਮਾ ਕਰਨਾ, ਫਿਰ ਸਾਡੇ ਤੇ ਵੀ ਸਾਡੇ ਸਤਿਗੁਰੂ ਜੀ ਪ੍ਰਸੰਨ ਨਹੀਂ ਹੋਣਗੇ। ਭਾਵੇਂ ਕੋਈ ਬਹੁਤ ਵੱਡੀ ਸੰਸਥਾ ਵੀ ਚਲਾ ਰਿਹਾ ਹੋਵੇ, ਕੋਈ ਬਹੁਤ ਵੱਡਾ ਵਿਦਵਾਨ ਵੀ ਹੋਵੇ, ਕੋਈ ਬਹੁਤ ਵੱਡਾ ਲੱਖਾਂ ਕਰੋੜਾਂ ਅਰਬਾਂ ਪਤੀ ਹੋਵੇ, ਉਹ ਇੱਕ ਦੁਨਿਆਵੀ ਮਨੁੱਖ ਤੇ ਹੋ ਸਕਦਾ, ਪਰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਹੋ ਸਕਦਾ, ਕਿਉਂਕਿ ਮੇਰੇ ਸਤਿਗੁਰੂ ਜੀ ਨੇ ਸਮੁੱਚੀ ਮਨੁੱਖਤਾ ਨੂੰ ਪਿਆਰ ਦੇ ਕੜਾਵੇ ਵਿੱਚ ਲੈ ਕੇ ਕਿਹਾ ਸੀ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੇ। ਕਹਿੰਦੇ ਜੋਤ ਨਾਲ ਰਿਸ਼ਤਾ ਜੋੜਿਓ, ਆ ਜਾਤ ਅੱਗੇ ਨਹੀਂ ਜੇ ਜਾਣੀ, ਦੇਹੀ ਜਾਤ ਨਾ ਆਗੈ ਜਾਏ, ਨਾ ਸਰੀਰ ਅੱਗੇ ਜਾਂਦਾ ਤੇ ਨਾ ਸਰੀਰ ਨਾਲ ਜੁੜੀ ਜਾਤ ਅੱਗੇ ਜਾਣੀ। ਵੀ ਬੰਦਾ ਕਵੇ ਵੀ ਅੱਗੇ ਜਾ ਕੇ ਮੈਂ ਕਵਾਂ ਵੀ ਮੈਂ ਖੱਤਰੀ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਸ਼ੂਦਰ ਹਾਂ, ਮੈਂ ਗਿੱਲ ਹਾਂ, ਮੈਂ ਸੰਧੂ ਹਾਂ, ਮੈਂ ਬਰਾੜ ਹਾਂ, ਇਹ ਸਰੀਰ ਹੀ ਇੱਥੇ ਰਹਿ ਜਾਣਾ ਤੇ ਸਰੀਰ ਨਾਲ ਇਹ ਜੁੜਿਆ ਸਭ ਕੁਝ ਇੱਥੇ ਹੀ ਰਹਿ ਜਾਣਾ। ਤੇ ਸਿੱਖਾਂ ਵਿੱਚ ਵੀ ਇੰਨੀ ਗਿਰਾਵਟ ਵੀ ਜਿਹੜਾ ਗੁਰੂ ਨੇ ਸਿੰਘ ਤੇ ਕੌਰ ਲਫ਼ਜ਼ ਬਖਸ਼ਿਸ਼ ਕੀਤਾ ਉਹ ਛੱਡ ਕੇ, ਕੌਰ ਤੇ ਸਿੰਘ ਆਪਣੇ ਨਾਲ ਲਾਉਂਦੇ ਨਹੀਂ, ਉਹ ਪਿੱਛੇ ਜਾਤਾਂ ਤੇ ਗੋਤਾਂ ਲਾਈ ਫਿਰਦੇ ਨੇ, ਬਿਲਕੁਲ ਖੋਟ ਹੀ ਖੋਟ ਹੈ। ਜੇ ਸੋਨਾ ਹੋਵੇ ਤੇ ਸੋਨੇ ਵਿੱਚ ਖੋਟ ਹੋਵੇ ਤੇ ਲੋਕ ਕਿੱਦਾਂ ਘਬਰਾਉਂਦੇ ਨੇ? ਤੇ ਜੇ ਸੱਚੀ ਮੁੱਚੀ ਕੋਈ ਭੁਪਿੰਦਰ ਸਿੰਘ ਹੈ ਤੇ ਉਹ ਆਪਣੇ ਆਪ ਨੂੰ ਭੁਪਿੰਦਰ ਗਿੱਲ ਲਿਖੇ, ਕੋਈ ਕਸ਼ਮੀਰ ਕੌਰ ਹੈ ਤੇ ਆਪਣੇ ਆਪ ਨੂੰ ਕਸ਼ਮੀਰ ਬਰਾੜ ਲਿਖੇ, ਇਹ ਖੋਟ ਹੀ ਖੋਟ ਜੇ। ਤੇ ਜਿਵੇਂ ਖੋਟ ਸਾਨੂੰ ਭਾਉਂਦੀ ਨਹੀਂ ਹੈ ਨਾ, ਤੇ ਜਦੋਂ ਸਿੱਖਾਂ ਵਿੱਚ ਵੀ ਆ ਖੋਟ ਆ ਗਈ ਹੈ, ਇਹਨੂੰ ਸਮਝੋ। ਬੱਚਿਆਂ ਦੇ ਵਿਆਹਾਂ ਸਮੇਂ ਜਦੋਂ ਕਾਰਡ ਵੀ ਛਪਾਉਂਦੇ ਹੋ ਨਾ, ਤੇ ਜਿੱਥੇ ਹੋਰ ਅਪਸ਼ਗਨਾਂ ਤੋਂ ਡਰਦੇ ਹੋ ਉੱਥੇ ਪ੍ਰੈਸ ਵਾਲੇ ਨੂੰ ਕਿਹਾ ਕਰੋ, ਭਾਈ ਬਾਕੀ ਭਾਵੇਂ ਕੁਝ ਰਹਿ ਜੇ ਪਰ ਸਾਡੇ ਬੱਚਿਆਂ ਦੇ ਨਾਮ ਨਾਲ ਕੌਰ ਤੇ ਸਿੰਘ ਜ਼ਰੂਰ ਜੋੜਨਾ, ਜਾਤ ਨਹੀਂ ਜੋੜਨੀ, ਗੋਤ ਨਹੀਂ ਜੋੜਨੀ, ਕੌਰ ਤੇ ਸਿੰਘ ਜੋੜਨੇ, ਕਿਉਂਕਿ ਗੁਰੂ ਦੀ ਬਖਸ਼ਿਸ਼ ਹੈ। ਤੇ ਜੇ ਕੌਰ ਤੇ ਸਿੰਘ ਆਪਾਂ ਕੱਟ ਦਿੱਤਾ ਤੇ ਮਗਰ ਕੇਵਲ ਖੋਟ ਹੀ ਖੋਟ ਹੈ। ਇਸ ਕਰਕੇ ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ, ਵੇਖੋ ਨੀਵੀਂ ਅਖੌਤੀ ਜਾਤ ਵਿੱਚ ਪੈਦਾ ਹੋ ਕੇ ਜਿੰਨਾ ਜਪਿਆ ਉਹ ਉੱਤਮ ਪਦਵੀ ਦੇ ਧਾਰਨੀ ਹੋ ਗਏ। ਜੇ ਵਿਸ਼ਵਾਸ ਨਹੀਂ ਤੇ ਕਿਸੇ ਨੂੰ ਪੁੱਛ ਲਵੋ, ਦਾਸੀ ਦੇ ਪੁੱਤਰ ਬਿਦਰ ਦੇ ਘਰ ਕ੍ਰਿਸ਼ਨ ਜੀ ਨੇ ਜਾ ਕੇ ਉਤਰਨਾ ਕੀਤਾ, ਭਾਵ ਉੱਥੇ ਠਹਿਰਨਾ ਕੀਤਾ ਸੀ।
ਹਰ ਕੇ ਕਥ ਕਥਾ ਸੁਣੋ ਜਨ ਭਾਈ, ਜਿਤ ਸਹਸਾ ਦੁਖ ਭੋਗ ਸਭ ਲਹਿ ਜਾਏ।
ਹਰੀ ਪਰਮਾਤਮਾ ਦੀ ਅਕਥ ਕਥਾ ਸੁਣੋ ਹੇ ਭਾਈ, ਕਿਉਂਕਿ ਜਿਹਨੂੰ ਸੁਣਨ ਦੇ ਨਾਲ ਸਾਰੇ ਡਰ ਖਤਮ ਹੋ ਜਾਂਦੇ ਨੇ, ਫਿਰ ਨੀਵੀਂ ਜਾਤ ਦਾ ਡਰ ਵੀ ਨਹੀਂ ਰਹਿੰਦਾ, ਫਿਰ ਕੁੱਲ ਦਾ ਜਿਹੜਾ ਅਭਿਮਾਨ ਹੈ ਉਹ ਵੀ ਖਤਮ ਹੋ ਜਾਂਦਾ, ਫਿਰ ਕੋਈ ਸਹਿਮ ਡਰ ਨਹੀਂ ਰਹਿੰਦਾ। ਫਿਰ ਤਾਂ ਭਗਤ ਜੀ ਕਹਿੰਦੇ ਨੇ, ਕਉ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ, ਅਕੁੱਲ ਅੰਚਲ ਗਹਿ ਕੁੱਲ ਨਾ ਵਿਚਾਰੈ ਕੋ, ਰੱਬ ਨਾਲ ਜੁੜਨਾ ਤੇ ਰੱਬ ਦੀ ਕੋਈ ਕੁੱਲ ਹੀ ਨਹੀਂ। ਚੱਕਰ ਚਿਹਨ ਅਰ ਵਰਨ ਜਾਤ ਹਰ ਪਾਤ ਨਹਿਨ ਜੇ, ਤੇ ਅਸੀਂ ਜਾਤਾਂ ਪਾਤਾਂ ਵਿੱਚ ਉਲਝੇ ਹਾਂ ਤੇ ਸਾਡਾ ਰੱਬ ਨਾਲ ਮਿਲਾਪ ਕਿਵੇਂ ਹੋ ਸਕਦਾ, ਕਿਉਂਕਿ ਰੱਬ ਦੀ ਤਾਂ ਜਾਤ ਹੀ ਕੋਈ ਨਹੀਂ। इस करके गुरु कलगी धर पातशाह ने उपदेश बख्शिश किया सी, मानस की जात सभ्य एक है पहचान वो, एको ही जात है, वह मनुखता है, इंसानियत है। इस करके कहिंदे जिन्हों सुन दे नाल, जिस कथा नू सुन नाल दुख भुख सहम डर खत्म हो जाते हैं। रहाओ का भाव है ठहराओ भी इन्हां पावन तुकां विच जां इह जिहड़ी दो तुकां तो बाद फिर एक तुक आई है, हर की अकथ कथा सुनो जन भाई, जित सहसा दुख भूख सब लै जाए। इहदे बाद भी एक नंबर पाया ते इस पावन तुक नू सतगुरां ने रहाओ ते केंद्रित कीता, भी शब्द दा अंतरी भाव है इस विच।
रविदास चुमार उस्तद करे हर कीरत निमख एक दाए।
जिवें भगत रविदास जी चमड़े दा काम करदे सन, चमार जाति विच पैदा होए, पर जदों रब दी उस्तद कीती एक एक निमख हर समा जदों परमात्मा दी उन्हां कीरत गाई।
पद दे जात उत्तम भया चार वर्ण पए पग आए।
इसनू लोकी फालन कास्ट कहिंदे सन, पतत जात। पतत दा मतलब हुंदा है नीवा, नीवे पासे जाना, डिगणा, भाव जिन्हों लोकी डिगी होई नीवी जात आखदे सन। पतत जात उत्तम भया, भगत रविदास जी उस जात विच पैदा होके उत्तम हो गए, क्योंकि रविदास ढवंता ढोर नीत तिन त्यागी माया, प्रगट हुआ साध संग हर दर्शन पाया। चार वर्ण पए पा गाए, चारे वर्णा दे लोग भगत रविदास जी दे चरणा ते आके डिग पए। ये उदाहरण भगत रविदास जी ने भी दिती है, कहन लगे नागर जना मेरि जात बख्यात चमारंग, हृदय राम गोबिंद गुण सारंग। हे बनारस वासियो नगर दे लोको, प्रतख है कि मेरा काम चमड़े दा, लोकी मैनू चमार आखदे ने। इहदे विच कोई गल मैं लुको छपो के नहीं रखदा, पर अगली गल सुनो कि जिवें सुरसरी सलल कृत बारनी रे, संत जन करत नहीं पानंग, सुरा अपवित्र नत अवर जल रे, सुरसरी मिलत न होए आनंग। भी जिवें गंगा नूं तुसीं पवित्र मानदे हो, पर शराब गंगा दे पानी तों वी बणे ते कोई पींदा है? ते जे कोई कहे भी शराब फलाने थां ते चढ़दी है, वह रब दा भगत नहीं हो सकदा, ना वह धर्म स्थान हो सकदा। ये केवल लोकां ने नशा पीण वास्ते इस तरह के ढगवंज शुरू किए हुए ने, क्योंकि कोई प्रभु प्यारा नहीं कहिंदा भी तुसीं इत्थे लिया के नशे भेट करो। भगत रविदास जी ने मोहर ला दी भी गंगा दे जल तो भी शराब बना लवो, पर संत जन उन्हूं प्रवान नहीं जे करदे, ते जिहड़े प्रवान करदे ओह रब दे संत नहीं। सुरसरी सलल कृत बारनी रे, संत जन करत नहीं पानंग। जे उच्ची जात गंगा दा जल है ते उच्ची जात विच पैदा हो के काम करो तुसीं शराब वर्गे भैड़े, ते फिर तुसीं किवें रब दे दर ते प्रवान होवोगे? ते दूसरे पासे चाहे शराब होवे चाहे कोई होर निखिध पानी होवे, उन्नू चुक के पा दे गंगा विच ते कोई पछाण ही नहीं सकदा, वह गंगा दा रूप हो जांदे ने। कहिंदे परमात्मा गंगा है, ते जे साडा जीवन मनुखां दा जीवन निखिध है ते असीं परमात्मा नाल जुड़ जावांगे, साडे विच ते परमात्मा विच कोई अंतर नहीं रहेगा। उन्हां अगली उदाहरण दित्ती, तर तार अपवित्र कर मानिया रे, जैसे कागरा करत विचारन। ताड़ी दा दरख्त बड़ा निखिध है, उहदे थले भी सौवें ते बंदा बेहोश हो जाता है, पर उसे दरखत दा कागज बने उत्ते लिखे जान भगती दे शलोक ते लोकी मथा टेक के पूजा करदे ने। तर तार अपवित्र कर मानिया रे, पूजिया कर नमस्कार। कहन लगे जदों उन्हां उपर परमेश्वर दी इबादत लिखी जावे, मालक दे गुण लिखे जान, ते फिर वेखो उहदी भी पूजा हुंदी है। इसे तरह भगत रविदास जी ने उदाहरणां दे के समझाया, कहन लगे तर तार पवित्र कर मानिया रे, जैसे कागरा करत विचारंग, भगत भगौत लिखिया ते उपरे पूजिया कर नमस्कारंग। ते अखीरलिया तुकां विच फिर जिक्र करदे ने, मेरी जात कुट बांडला ढोर ढवंता, नितै बनारसी आस पासा, अब बिपर प्रधान तिह करें डंडौत, तेरे नाम शरणाए रविदास दासा। कहिंदे मेरी जात कुट, चमड़े नूं कुटना, बांडला वड़ना, किंदे मैं नहीं लुकाउंदा अपनी जात नूं, किरत नाल लुकोया करो। किरत कोई भी होवे, किरत करते नाल जोड़दी है। भगत रविदास कहिंदे मेरी जात कुट बांडला ढोर ढवंता, मैं पशुआं दी ढोआ ढोआई करदा, नेता प्रति बनारसी आस पासा, बनारस दे आस पास। ते हुण होया की है, अब बिपर प्रधान, बनारस दा मुखी पंडित, अब बिपर प्रधान तिह करें डंडौत, तेरे भगत रविदास जी नूं मत्था टेकदा पिया। चारे वर्णा दे लोक आण के भगत रविदास जी दे चरणां ते डिग पए क्योंकि भगत रविदास जी तेरी शरण विच ने। इत्थे भी मेरे गुरु रामदास जी कृपा कर रहे ने, रविदास चुमार उस्तत करे हर कीरत निम के गाए, पतत जात उत्तम भया चार परन चार वर्ण पए पा गाए। चारे वर्णा दे लोक जेड़े भगत रविदास जी दे चरणा ते आके डिग पए।
नाम दे प्रीत लगी हर छेती, लोक शिपा कह बुलाए।
इवें जदों भगत नामदेव जी दी प्रीत परमेश्वर नाल जुड़ी, लोकी जिन्नू शिंबा कह के बुलाउंदे सन।
खत्री ब्राह्मण पिठ दे छोड़े, हर नाम दे लिया मुख लाए।
खत्री ते ब्राह्मण जिन्हां वल परमेश्वर ने पिठ करके उन्हां नू नकार दिता, छड़ दिता, पर अपने सेवक भगत नामदेव जी वल अपना मुख कीता, भाव उन्नू मथे लाया, जिहदा भाव सी कि जिहड़े अहंकारी ने निंदक ने उन्हां वल परमात्मा दी पिठ हुंदी है, ते जिहड़े निम्रता वाले ने रब दी भगती करन वाले ने उस पासे रब दा मूंह हुंदा है। इसे लई भगत नामदेव जी ने वी कहा, कहण लगे मैनू इन्हां दी परवाह नहीं, पर मुको तूं ना विसार, तूं ना विसार, तूं ना विसारे राम मैया। आलावंती ए भ्रम जो है मुझ उपर सब कोपला, शूद शूद कर मार उठायो, कहां करो बाप बीठला। कहन लगे ये लोकी मैनू शूदर शूदर कह के धर्म स्थान तो उठा देंदे ने, पर हे प्रभु जदों तेरी कृपा हुंदी है फेर दिया द्योरा नामे को पंडियन को पिछवार ला। तू पंडतां वल उच जाति दे लोकां वल अपनी पिठ कर ली, ते अपने सेवक नामदेव वल भगत नामदेव जी वल तू अपना मूंह कर लिया। भाव जिन्हों जात का हंकार है उधर परमात्मा की पिठ, ते जिहड़े मनुखता नू इको रब दा नूर समझदे ने उधर परमात्मा दा मूह है।
जितने भगत हर सेवका, मुख अठसठ तीरथ तिन तिलक कढ़ाए।
सब कहिंदे एक दो दी की गल, जिन्ने भी भगत ने हरि दे सेवक ने मानो अठाठ तीर्थ उन्हां नू तरसदे ने, और इंज कह लवो भी लोकी रब तो बेमुख हो के अठाठा तीर्थां ते भटकदे ने, पर उन्हां दा फायदा कोई नहीं। वह एवें जिवें फसल विच कण होवे ना, ते लोकी गाह पाई जान। काए कमंडल कापड़िया रे अठ सठ काहे फराई, बदत त्रिलोचन सुन रे पराणी, कण बिन गाह के पाई। कहिंदे इहदी जगह एक जगह ते टिक के रब की भगती करो, रब की सिफत सलाह सुनो, सुनिया अठ सठ का इशनान, तुहानू अठाठा तीर्थां दा इशनान प्राप्त हो जाएगा। जदों कोई रब की भगती करदा सेवा करदा ना, ते समझ लवो उन्हां दे मुख ते मस्तक ते जिवें अठाठा तीर्थां दा तिलक लग गया होवे, भी उह किसे तीर्थ ते ना गए होण पर उन्हां नू प्रमाण पत्र मिल गया होवे भी इन्हां रब की भगती कीती, इह तां अठाठा तीर्थां दे इशनानी ने। दूसरे पासे कोई अठाठा तीर्थां दा इशनान करे पर रब की भगती ना करे, साहिब कहिंदे उन्हें तो अपना समा ही व्यर्थ गवाया है। अठ सठ काहे फराई, काहदे लई फिरदा अठाठा तीर्थां ते, क्योंकि अठ सठ तीर्थ जै साध पग धरै, जिथे रब की बंदगी करन वाले अपना पैर धर देण, वह तो अठाठा तीर्थां वर्गा पवित्र स्थान बन जांदा है। इस करके भगत कबीर साहब जी ने एक प्रश्न भी किया, कहण लगे तीर्थ वड्डा के हर का दास। जदों तेरा कोई दास बनता है मैनू यह निर्णा दे भी उहदे तों तीर्थ वड्डा है कि तेरा दास वड्डा है, भाव तेरे दास करके ही तां तीर्थ बनया। इसलिए उन्हां कोल समझ लवो कि अठाठा तीर्थां दा प्रमाण पत्र सर्टिफिकेट आ जांदा है। जिवें सतगुरु जी की बाणी विच वी इह बचन ने, कुंगू की काया रतना की ललता, अगर वास तन सास, अठ सठ तीर्थ का मुख टिक्का, तित घट मत विगास। ਜਿਹੜੇ ਰੱਬ ਨਾਲ ਜੁੜ ਗਏ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਜਨ ਨਾਨਕ ਤਿਨ ਕੋ ਅਣਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ।
ਦਾਸ ਨਾਨਕ ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਬੜੀ ਨਿਮਰਤਾ ਨਾਲ ਆਖ ਰਹੇ ਨੇ ਕਿ ਮੈਂ ਉਹਨਾਂ ਨੂੰ ਦਿਨੇ ਰਾਤ ਪਰਸਾਂ ਚਰਨ ਛੂੰਹਦਾ ਰਵਾਂ, ਜਿਨ੍ਹਾਂ 'ਤੇ ਮੇਰਾ ਹਰੀ ਪਰਮਾਤਮਾ ਕਿਰਪਾ ਕਰ ਦੇਵੇ, ਉਹ ਭਾਵੇਂ ਕੋਈ ਆਪਣਾ ਹੋਵੇ ਅਤੇ ਚਾਹੇ ਕੋਈ ਦੂਜਾ ਹੋਵੇ, ਉਹ ਕੋਈ ਉੱਚੀ ਜਾਤ ਦਾ ਹੋਵੇ ਚਾਹੇ ਕੋਈ ਨੀਵੀਂ ਜਾਤ ਦਾ ਹੋਵੇ, ਕਿਉਂਕਿ ਸਾਹਿਬ ਕਹਿੰਦੇ ਨੇ ਜਾਤ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੈ ਸੋਏ। ਜੇ ਕੋਈ ਗਰੀਬ ਜਾਤੀ ਵਿੱਚ ਪੈਦਾ ਹੋ ਕੇ ਰੱਬ ਦੀ ਭਗਤੀ ਕਰਦਾ ਹੈ ਨਾ, ਤੇ ਮੇਰੇ ਸਰੀਰ ਦਾ ਚਮੜਾ ਲਾ ਕੇ ਉਹਦਾ ਜੋੜਾ ਬਣਾ ਕੇ ਉਹਦੇ ਪੈਰਾਂ ਵਿੱਚ ਪਵਾ ਦਿਓ। ਕਦੇ ਕਿਸੇ ਨਾਲ ਘਿਰਨਾ ਨਾ ਕਰੋ ਕਿ ਉਹ ਸਾਡੀ ਜਾਤ ਵਿੱਚ ਪੈਦਾ ਨਹੀਂ ਹੋਇਆ, ਉਹ ਸਾਡੇ ਇਲਾਕੇ ਨਾਲ ਸੰਬੰਧਿਤ ਨਹੀਂ ਹੈ। ਸਾਹਿਬ ਕਹਿੰਦੇ ਦਿਨੇ ਰਾਤ ਚਿੱਤ ਕਰਦਾ ਉਹਨਾਂ ਨੂੰ ਸਪਰਸ਼ ਕਰਨ ਲਈ ਜਿਹੜੇ ਰੱਬ ਦੀ ਕਿਰਪਾ ਦੇ ਪਾਤਰ ਬਣ ਗਏ ਨੇ। ਆਓ ਹੁਣ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰੀਏ।
ਗੋਂਡ ਮਹੱਲਾ ਪੰਜਵਾ, ਹਰ ਹਰ ਨਾਮ ਜਪੋ ਹੋ ਮੇਰੇ ਮੀਤ।
ਗੋਂਡ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 866 ਅਤੇ 867 ਤੇ ਸ਼ੋਭਨੀਕ ਹਨ, ਜਿਹਦੇ ਵਿੱਚ ਸਤਿਗੁਰੂ ਜੀ ਰਹਾਉ ਵਾਲੇ ਬੰਦ ਵਿੱਚ ਕਿਰਪਾ ਕਰਦੇ ਨੇ। ਹਰ ਗੁਣ ਗਾਵ ਤਰੀਐ ਸੰਸਾਰ, ਵਡਭਾਗੀ ਪਾਈਐ ਪੁਰਖ ਪਾਰ ਰਹਾਉ। ਕਿ ਹਰੀ ਪਰਮਾਤਮਾ ਦੇ ਗੁਣ ਗਾਓ ਜਿਹਦੇ ਨਾਲ ਭਾਵ ਸਾਗਰ ਤਰਿਆ ਜਾਂਦਾ ਹੈ, ਐਸਾ ਅਪਰ ਪਾਰ ਪ੍ਰਭੂ ਬੜੇ ਵੱਡੇ ਭਾਗਾਂ ਨਾਲ ਮਿਲਦਾ। ਉੱਥੇ ਗਰੀਬ ਨਿਵਾਜ ਆਰੰਭ ਵਿੱਚ ਕਿਰਪਾ ਕਰ ਰਹੇ ਨੇ, ਹਰ ਹਰ ਨਾਮ ਜਪੋ ਮੇਰੇ ਮੀਤ, ਹੇ ਮੇਰੇ ਮਿੱਤਰ ਸਦਾ ਹਰੀ ਪਰਮੇਸ਼ਰ ਦਾ ਨਾਮ ਜਪੋ।
ਨਿਰਮਲ ਹੋਏ ਤੁਮਾਰਾ ਚੀਤ,
ਉਸ ਨਾਮ ਨੂੰ ਜਪਣ ਦੇ ਨਾਲ ਤੇਰਾ ਚਿੱਤ ਪਵਿੱਤਰ ਹੋ ਜਾਵੇਗਾ, ਕਿਉਂਕਿ ਪਾਣੀ ਚਿੱਤ ਨਾ ਧੋਪਈ। ਸਰੀਰ ਨੂੰ ਪਾਣੀ ਧੋ ਸਕਦਾ ਪਰ ਪਾਣੀ ਚਿੱਤ ਨਹੀਂ ਧੋਂਦਾ। ਚਿੱਤ ਕਾਹਦੇ ਨਾਲ ਨਿਰਮਲ ਹੋਵੇਗਾ? ਨਿਰਮਲ ਹੋਏ ਤੁਮਾਰਾ ਚੀਤ ਜਦੋਂ ਨਾਮ ਜਪੇਗਾ। ਇਸ ਕਰਕੇ ਜਿੱਥੇ ਕਰ ਇਸ਼ਨਾਨ ਫਿਰ ਸਿਮਰ ਪ੍ਰਭ ਆਪਣਾ, ਬਾਹਰੀ ਜਲ ਨਾਲ ਇਸ਼ਨਾਨ ਕਰੇਗਾ ਤੇ ਸਰੀਰ ਪਵਿੱਤਰ ਹੋਵੇਗਾ, ਤਾਂ ਜਦੋਂ ਪ੍ਰਭੂ ਨੂੰ ਸਿਮਰੇਗਾ ਉਦੋਂ ਚਿੱਤ ਪਵਿੱਤਰ ਹੋਣਾ ਹੈ।
ਮਨ ਧਨ ਕੀ ਸਭ ਮਿਟਾ ਬੁਲਾਏ,
ਤੇਰੇ ਸਰੀਰ ਦੀ ਤੇਰੇ ਮਨ ਦੀ ਸਾਰੀ ਵਿਪਤਾ ਬਲਾ ਖਤਮ ਹੋ ਜਾਵੇਗੀ, ਹਰ ਸਿਮਰਤ ਤੇਰੀ ਜਾਏ ਬੁਲਾਏ। ਭਾਵ ਵਿਪਤਾ ਹੈ ਹੀ ਉੱਥੇ, ਤਾਂ ਵਿਪਤ ਜੈ ਹਰ ਸਿਮਰ ਨਾਹੀ। ਜਿੱਥੇ ਹਰੀ ਦਾ ਸਿਮਰ ਨਹੀਂ, ਸਾਹਿਬ ਕਹਿੰਦੇ ਉੱਥੇ ਵਿਪਤਾਵਾਂ ਨੇ, ਜਿੱਥੇ ਪਰਮਾਤਮਾ ਦਾ ਸਿਮਰਨ ਹੈ ਉੱਥੇ ਇਹ ਵਿਪਤਾਵਾਂ ਆਤਮਕ ਤੌਰ ਤੇ ਮਨੁੱਖ ਨੂੰ ਪੁੰਦੀਆਂ ਨਹੀਂ ਹਨ।
ਦੁੱਖ ਹਨੇਰਾ ਸਗਲਾ ਜਾਏ,
ਦੁੱਖ ਤੇ ਹਨੇਰਾ ਸਮੁੱਚੇ ਰੂਪ ਵਿੱਚ ਖਤਮ ਹੋ ਜਾਵੇਗਾ।
ਹਰ ਗੁਣ ਗਾਵਤ ਤਰਿਆ ਸੰਸਾਰ,
ਹਰੀ ਗੁਣਾਂ ਨੂੰ ਗਾ ਕੇ ਹੀ ਇਸ ਭਵ ਸਾਗਰ ਨੂੰ ਤਰਿਆ ਜਾ ਸਕਦਾ।
ਵਡਭਾਗੀ ਪਾਈਐ ਪੁਰਖ ਅਪਾਰ,
ਵੱਡੇ ਭਾਗ ਹੋਣ ਤੇ ਫਿਰ ਅਪਰ ਪਾਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਰਹਾਓ ਜੋ ਜਨ ਕਰੈ ਕੀਰਤਨ ਗੋਪਾਲ,
ਜਿੱਥੇ ਇਸ ਤੋਂ ਪਹਿਲੀਆਂ ਪਾਵਨ ਤੁਕਾਂ ਸਤਿਗੁਰੂ ਜੀ ਨੇ ਰਹਾਉ ਤੇ ਕੇਂਦਰਿਤ ਕਰਕੇ ਸ਼ਬਦ ਦਾ ਅੰਤਰੀ ਭਾਵ ਉਹਦੇ ਵਿੱਚ ਅੰਕਿਤ ਕੀਤਾ, ਅੱਗੇ ਕਿਰਪਾ ਕਰ ਰਹੇ ਨੇ। ਜੋ ਜਨ ਕਰੈ ਕੀਰਤਨ ਗੋਪਾਲ, ਜਿਹੜਾ ਰੱਬ ਦੀ ਕੀਰਤੀ ਕਰਦਾ ਹਰੀ ਦਾ ਦਾਸ ਸੇਵਕ,
ਇਸ ਕੋ ਪੋਹੇ ਨਾ ਸਕੈ ਜਮ ਕਾਲ,
ਜਮ ਕਾਲ ਜਿਹੜਾ ਹੈ ਭਾਵ ਮੌਤ ਦਾ ਡਰ ਉਹਨੂੰ ਪੂੰਦਾ ਨਹੀਂ ਹੈ।
ਜਗ ਮੈਂ ਆਇਆ ਸੋ ਪਰਵਾਨ,
ਜਗਤ ਵਿੱਚ ਆਇਆ ਹੋਇਆ ਅਸਲ ਵਿੱਚ ਉਹੀਓ ਕਬੂਲ ਹੈ, ਪ੍ਰਵਾਨ ਹੈ, ਬਾਕੀ ਜੇ ਆਏ ਤੇ ਨਾ ਆਏ। ਭਾਵ ਆਇਆ ਉਹਨਾਂ ਦੇ ਕਿਸੇ ਲੇਖੇ ਵਿੱਚ ਹੈ ਜਿਹੜੇ ਪਰਮੇਸ਼ਰ ਦੀ ਇਬਾਦਤ ਕਰਦੇ ਨੇ।
ਗੁਰਮੁਖ ਆਪਣਾ ਖਸਮ ਪਛਾਣ,
ਜਿਨ੍ਹਾਂ ਨੇ ਗੁਰੂ ਦੇ ਰਾਹੀਂ ਆਪਣੇ ਖਸਮ ਪਰਮੇਸ਼ਰ ਨਾਲ ਜਾਣ ਪਛਾਣ ਕਰ ਲਈ ਹੈ।
ਗੁਣ ਗਾਵੈ ਸੰਤ ਪ੍ਰਸਾਦ,
ਗੁਰੂ ਦੀ ਕਿਰਪਾ ਦੁਆਰਾ ਹੀ ਭਾਈ ਹਰੀ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ।
ਕਾਮ ਕ੍ਰੋਧ ਮਿਟੈ ਉਨਮਾਦ,
ਇਸ ਤਰ੍ਹਾਂ ਫਿਰ ਕਾਮ ਕ੍ਰੋਧ ਆਦਿਕ ਜਿਹੜੀ ਇਹਨਾਂ ਦੀ ਅੰਦਰ ਮਨੁੱਖ ਦੇ ਨੀਵੀਂ ਅਵਸਥਾ ਵਾਲੀ ਜਿਹੜੀ ਬਿਰਤੀ ਬਣਦੀ ਹੈ ਉਹ ਭਾਈ ਮਿਟ ਜਾਂਦੀ ਹੈ। ਭਾਵ ਜਿਹੜਾ ਮਨੁੱਖ ਨੂੰ ਰਸਾਤਲ ਵਾਲੇ ਪਾਸੇ ਲਿਜਾਣ ਦਾ ਸਵਾਬ ਬਣਦੀ ਹੈ, ਮਨੁੱਖ ਇਹਦੇ ਤੋਂ ਵੱਧ ਜਾਂਦਾ।
ਸਦਾ ਹਜ਼ੂਰ ਜਾਨ ਭਗਵੰਤ,
ਉਸ ਪਰਮਾਤਮਾ ਨੂੰ ਸਦਾ ਅੰਗ ਸੰਗ ਹਾਜ਼ਰ ਹਜ਼ੂਰ ਸਮਝਣਾ ਕਰ।
ਪੂਰੇ ਗੁਰ ਕਾ ਪੂਰਨ ਮੰਤ,
ਕਿਉਂਕਿ ਪੂਰੇ ਗੁਰੂ ਦਾ ਹੀ ਪੂਰਾ ਉਪਦੇਸ਼ ਤੇਰਾ ਜੀਵਨ ਸਵਾਰ ਸਕਦਾ, ਅਧੂਰਿਆਂ ਦਾ ਨਹੀਂ।
ਹਰ ਧਨ ਖਾਟ ਕੀਏ ਭੰਡਾਰ,
ਹਰੀ ਧਨ ਨੂੰ ਤੂੰ ਖੱਟੀ ਖੱਟ ਕੇ ਇਹਦਾ ਭੰਡਾਰਾ ਭਰ ਆਤਮਕ ਤੌਰ ਤੇ।
ਮਿਲ ਸਰਗੁਰ ਸਭ ਕਾਜ ਸਵਾਰ,
ਸਤਿਗੁਰੂ ਨੂੰ ਮਿਲ ਕੇ ਹੀ ਤੇਰੇ ਜੀਵਨ ਦੇ ਸਾਰੇ ਕਾਰਜ ਰਾਸ ਆਉਣੇ ਹਨ।
ਹਰ ਕੇ ਨਾਮ ਰੰਗ ਸੰਗ ਜਾਗਾ,
ਹਰੀ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਇਹ ਜਦੋਂ ਪ੍ਰਭੂ ਦੇ ਪ੍ਰੇਮ ਵਿੱਚ ਰੰਗ ਵਿੱਚ ਜੁੜ ਕੇ ਤੂੰ ਜਪੇਗਾ ਤੇ ਫਿਰ ਜਾਗਾ, ਤੇਰਾ ਅੰਤਸ਼ਕਰਨ ਜੋ ਜਨਮਾਂ ਜਨਮਾਂਤਰਾਂ ਦਾ ਸੁੱਤਾ ਪਿਆ ਜਾਗ ਪਵੇਗਾ।
ਹਰ ਚਰਨੀ ਨਾਨਕ ਮਨ ਲਾਗਾ,
ਨਾਨਕ ਜਿਨ੍ਹਾਂ ਦਾ ਮਨ ਹਰੀ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਿਆ ਉਹਨਾਂ ਦੀ ਸੁਰਤ ਫਿਰ ਜਾਗ ਪੈਂਦੀ ਹੈ, ਕਿਉਂਕਿ ਮਨ ਮੇਰੇ ਅਨ ਦਿਨ ਜਾਗ ਹਰ ਚੇਤ, ਆਪਣੀ ਖੇਤੀ ਰਾਖ ਲੈ ਕੂੰਜ ਪੜੇਗੀ ਖੇਤ। ਬਹੁਤਿਆਂ ਦੀ ਤਾਂ ਸੁੱਤਿਆਂ ਗਈ ਵਿਹਾਏ, ਪਰ ਸਿਮਰ ਸਿਮਰ ਹੋਂ ਸਤਿਗੁਰ ਆਪਣਾ ਸੋਇਆ ਮਨ ਜਗਾਈ। ਸਤਿਗੁਰੂ ਨੂੰ ਸਿਮਰ ਕੇ ਸੁੱਤਾ ਹੋਇਆ ਮਨ ਜਿਹੜਾ ਇਹਨੂੰ ਜਗਾਉਣਾ ਹੈ, ਸਤਿਗੁਰੂ ਕਿਰਪਾ ਕਰਨ। ਪਾਵਨ ਮੁੱਖ ਵਾਕ ਅਤੇ ਲੜੀਵਾਰ ਪਾਵਨ ਗੁਰਸ਼ਬਦ ਦੀ ਵਿਚਾਰ ਅਤੇ ਸੰਕੇਤ ਮਾਤਰ ਹੋਲੇ ਮਹੱਲੇ ਦੇ ਸੰਬੰਧ ਵਿੱਚ ਵਿਚਾਰਾਂ ਦੀ ਸਾਂਝ ਪਾਈ, ਕਿਉਂਕਿ ਅੱਜ ਉੱਥੇ ਗੁਰਮਤਿ ਸਮਾਗਮ ਆਰੰਭ ਹੋ ਗਏ ਨੇ। 29 ਤਰੀਕ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਉੱਥੇ ਹੋਲਾ ਮਹੱਲਾ ਜਿਹੜਾ ਮਨਾਇਆ ਜਾਣਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਜਿੱਥੇ ਸਮੁੱਚੀਆਂ ਦਾਸ ਦੀਆਂ ਜੋ ਭੁੱਲਾਂ ਨੇ ਆਪ ਸੰਗਤਾਂ ਸਤਿਗੁਰੂ ਜੀ ਪਰਮੇਸ਼ਰ ਬਖਸ਼ ਦੇਣ, ਉੱਥੇ ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸ਼ਬਦ ਦੀਆਂ ਜੋ ਸੰਪੂਰਨਤਾ ਵਾਲੀਆਂ ਤੁਕਾਂ ਹਨ ਉਹਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਹੋਰ ਧਨ ਖਾਦ ਕੀਏ ਭੰਡਾਰ, ਮਿਲ ਸਰਗੁਰ ਸਭ ਕਾਜ ਸਵਾਰ, ਹਰ ਕੇ ਨਾਮ ਰੰਗ ਸੰਗ ਜਾਗਾ, ਹਰ ਚਰਨੀ ਨਾਨਕ ਮਨ ਲਾਗਾ। ਵਾਹਿਗੁਰੂ।